तोदया गय अरदास हमारी जियो पिंड सब तेरा कहो नानक सब तेरी वडियाई कोई नाओ न जाने मेरा मैं मूर्ख की केतक बात है कोट परादी तरियारे गुर नानक जिन सोनिया पेखिया से फिर गर्भास न परियारे ज्ञान त्यान किश कर्म न जाना सार न जाना तेरी सब ते वड्डा सतगुर नानक जिन कल राखी मेरी सुकाहो टल गुर सेवी है एन सुसहज सुभा दर्शन परसे गुरु कै जन्म मरण दुख जाए हो वै सिफत खसाम दी नूर यार सौह कोर सौह चटती तुद डिठे सचे पात साह मल जन्म जन्म दी कट्टी सज्जन सच्चा पात साहो सिर सहांद साहो जिस पास बैठिया सोहिया सबना दावे साहो
सतनाम श्री वाहे गुरु साहिब जी तान तान जे तो कौ दियो तां स्यो निहो न कीन कहो नानक नर बावरे आब क्यों डोलत दीन तान तान जे तो कौ दियो तां स्यो निहो न कीन कहो नानक नर बावरे आब क्यों डोलत दीन
वाहिगुरु जी का खालसा वाहिगुरु जी की फतेह सतगुरु दी साजी नवाजी होई गुरु रूप गुरु खालसा साध संगत जीओ सतगुरु जी दी महान रहमंत बख्शिश दा सदका है हर रोज गुरु के चरणा विखे जुड़न दा सतगुरु ने सुभाग समा बख्शिया कबीर एक कहरी आदि हुण ते आद भगतन सेती गोस्टे जो कीने सो लाभ घड़ी कवी संगत प्राप्त हो जावे अद्धी घड़ी संगत मिल जावे अद्धे तो अद्धी घड़ी भाव छेक मिंट दा समा भी किते गुरु की कृपा ना प्राप्त हो जावे ता संगत को गुण बहुत अधकाई पढ़ सूआ गण के उदाहरण संगत करन दा बहुत वड्डा गुण है वड्डा भारी लाभ है सो भागां वालियां जिन्हां नूं गुरु की ए सतसंगत दियां घड़ियां चार तरह की संगत लोकां ने मनी होई है एक हुंदी है कुसंगत है एक है संगत है तीसरी है सत संगत ते चौथी है साध संगत है कुसंगत जिहड़ी खोटी प्रेरणा देण वाली होवे आप ता भले दा काम करना नहीं गुरु की संगत करनी नहीं ते जे कोई होर गुरुद्वारे जांदा रस्ते च मिल पिया ते ओनू भी रोक लेना है की लैण चलिए गुरुद्वारे इत्थे आपां टीवी वेखांगे फलानी फिल्म वेखांगे ਜਾਂ ਇਸੇ ਤਰ੍ਹਾਂ ਤਾਸ਼ ਆਦਿਕ ਹੋਰ ਕੋਈ ਕਈ ਖੇਡਾਂ ਵਿੱਚ ਮਗਨ ਹੋ ਕੇ ਆਪਣਾ ਸਮਾਂ ਤਾਂ ਬਰਬਾਦ ਕਰਨਾ, ਹੋਰਨਾਂ ਦਾ ਵੀ ਕਰ ਦੇਣਾ, ਉਹ ਹੁੰਦੀ ਹੈ ਖੋਟੀ ਸੰਗਤ, ਜਿਸ ਨੂੰ ਕੁਸੰਗਤ ਕਿਹਾ ਜਾਂਦਾ ਹੈ। ਉਸ ਸੰਗਤ ਤੋਂ ਸਦਾ ਵਾਸਤੇ ਸਤਿਗੁਰੂ ਦਾ ਹੁਕਮ ਹੈ, ਗੁਰੂ ਕੇ ਸਿੱਖਾਂ ਨੇ ਬਚ ਕੇ ਰਹਿਣਾ ਹੈ। ਕਬੀਰ ਸਾਖਤ ਸੰਗ ਨਾ ਕੀਜੀਐ ਦੂਰ ਹੈ ਜਾਈਐ ਭਾਗ, ਬਾਸਨ ਕਾਰੋ ਬਰਸੀਐ ਤਉ ਕਛ ਲਾਗੈ ਦਾਗ। ਔਰ ਜਿਵੇਂ ਭਗਤ ਕਬੀਰ ਜੀ ਕਹਿੰਦੇ, ਸਾਖਤ ਪੁਰਸ਼ ਦੀ ਸੰਗਤ ਜਿਹੜੀ ਹੈ ਉਹ ਤੋਂ ਬਚ ਕੇ ਖਿਆਲ ਨਾਲ ਰਹਿਣਾ ਚਾਹੀਦਾ ਹੈ, ਦੂਰ ਭੱਜ ਜਾਣਾ ਚਾਹੀਦਾ ਹੈ। ਬਾਸਨ ਕਾਰੋ ਪਰਸੀਐ, ਕਾਲਾ ਭਾਂਡਾ ਪਿਆ ਹੋਵੇ ਉਹਦੇ ਕੋਲ ਦੀ ਲੰਘੋਗੇ, ਕੁਛ ਨਾ ਕੋਈ ਦਾਗ ਧੱਬਾ ਜ਼ਰੂਰ ਲੱਗੇਗਾ। ਸਾਖਤ ਪੁਰਸ਼ ਦੀ ਸੰਗਤ ਕਰੋਗੇ ਬੁਰਾ ਪ੍ਰਭਾਵ ਜ਼ਰੂਰ ਪਵੇਗਾ। ਜਿਹੋ ਜੀ ਸੰਗਤ ਉਹੋ ਜੀ ਰੰਗਤ ਹੈ, ਜ਼ਰੂਰ ਚੜ੍ਹੇਗੀ ਮਨ ਤੇ ਪ੍ਰਭਾਵ ਜ਼ਰੂਰ ਪੈਂਦਾ ਹੈ। ਇਸ ਕਰਕੇ ਖੋਟੀ ਸੰਗਤ ਦਾ ਤਿਆਗ, ਕੁਸੰਗਤ ਦਾ ਪਰਹੇਜ਼ ਗੁਰੂ ਕੇ ਸਿੱਖ ਨੇ ਕਰਨਾ ਹੈ। ਦੂਸਰੀ ਹੁੰਦੀ ਹੈ ਸੰਗਤ, ਜਿੱਥੇ ਦਾਨੇ ਪ੍ਰਧਾਨੇ ਸਿਆਣੇ ਵਿਅਕਤੀ ਬੈਠੇ ਹੋਣ, ਚੰਗੀਆਂ ਗੁਰਮਤ ਦੀਆਂ ਵਿਚਾਰਾਂ ਕਥਾ ਕਹਾਣੀਆਂ ਚੱਲਦੀਆਂ ਹੋਣ, ਉਹਨੂੰ ਕਹੀਦਾ ਭਲੇ ਪੁਰਸ਼ਾਂ ਦੀ ਸੰਗਤ ਹੈ। ਤੀਸਰਾ ਹੈ ਸਤ ਸੰਗਤ, ਇਹ ਸਤ ਸੰਗਤ ਉਹ ਹੈ ਜਿਵੇਂ ਆਪਾਂ ਬੈਠੇ ਹਨ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਗੁਰੂ ਕੇ ਚਰਨਾਂ ਚ ਮਿਲ ਬੈਠ ਕੇ ਕੀਰਤਨ ਸੁਣਿਆ, ਕਥਾ ਸੁਣ ਰਹੇ ਹੈ, ਇਹਦਾ ਨਾਮ ਸਤ ਸੰਗਤ ਹੈ। ਜਹਿ ਸਤਿਗੁਰ ਤਹਿ ਸਤ ਸੰਗਤ ਬਣਾਈ, ਜਿੱਥੇ ਸਤਿਗੁਰੂ ਹੋਣ ਉਹਨਾਂ ਦੀ ਹਜ਼ੂਰੀ ਚ ਬੈਠੇ ਹੋਏ ਪੁਰਸ਼ ਉਹ ਸਤਸੰਗੀ ਸਦਾਉਂਦੇ ਹਨ। ਸਤਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਜਿੱਥੇ ਇੱਕ ਦੀ ਵਿਚਾਰ ਧਾਰਾ ਹੈ, ਇੱਕ ਦੇ ਸਰੂਪ ਦੇ ਲੱਖਣ ਕੀਤੇ ਜਾਂਦੇ ਨੇ, ਇੱਕ ਵਾਹਿਗੁਰੂ ਪਰਮੇਸ਼ਰ ਦੀ ਯਾਦ ਚ ਜੁੜਨ ਦਾ ਉਪਦੇਸ਼ ਪ੍ਰਾਪਤ ਹੁੰਦਾ ਹੈ, ਉਹਦਾ ਨਾਮ ਸਤਸੰਗਤ ਹੈ। ਤੇ ਚੌਥੀ ਹੈ ਖਾਲਸਾ ਜੀ ਸਾਧ ਸੰਗਤ ਹੈ, ਸਾਧੂ ਮਹਾਤਮਾ ਗੁਰੂ ਕੇ ਪਿਆਰੇ ਤਤ ਬੇਤਿਆਂ ਦਾ ਇਕੱਠ, ਉਹਨੂੰ ਸਾਧ ਸੰਗਤ ਕਹੀਦਾ ਹੈ। ਜਿੱਥੇ ਸਤਸੰਗਤ ਦੀ ਮਹਾਨਤਾ ਹੈ ਉੱਥੇ ਸਾਧ ਸੰਗਤ ਦੀ ਵੀ ਮਹਾਨਤਾ ਹੈ। ਹਜ਼ੂਰ ਦੇ ਬਚਨ ਇੱਕ ਚੋਜੀ ਪ੍ਰੀਤਮ ਦੇ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਵੱਡੇ ਹੀ ਭਾਗ ਹੋਣ ਤਾਂ ਗੁਰੂ ਕੀ ਸਤਸੰਗਤ, ਗੁਰੂ ਕੀ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਕੀ ਕਿਰਪਾ ਹੋਵੇ ਤਾਂ ਇਹ ਸਮਾਂ ਘੜੀਆਂ ਭਾਗਾਂ ਨਾਲ ਪ੍ਰਾਪਤ ਹੁੰਦੀਆਂ ਹਨ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਸ੍ਰੀ ਮੁਖਵਾਕ ਨੇ ਸਤਸੰਗਤ ਸਾਧ ਪਾਈ ਵੱਡ ਭਾਗੇ, ਮਨ ਚੱਲ ਤਉ ਭਇਓ ਅਰੂੜਨ, ਅਨਹਤ ਤੁਹਨ ਵਾਜੈ ਨਿਤ ਵਾਜੇ, ਹਰ ਅੰਮ੍ਰਿਤ ਤਹਾਰ ਰਸ ਲੀੜਨ। ਗੁਰੂ ਕੀ ਕਿਰਪਾ ਹੋਵੇ ਤਾਂ ਸਤਸੰਗਤ ਸਾਧ ਸੰਗਤ ਦੀ ਪ੍ਰਾਪਤੀ ਜੀਵ ਨੂੰ ਹੁੰਦੀ ਹੈ। ਭਾਗਾਂ ਤੋਂ ਬਗੈਰ ਨਹੀਂ ਕਰੇ ਸਤਸੰਗਤ ਪ੍ਰਾਪਤ ਹੁੰਦੀ। ਪਹਿਲੀ ਗੱਲ ਤਾਂ ਖੋਟੇ ਭਾਗਾਂ ਵਾਲਾ ਸੰਗਤ ਵਿੱਚ ਆ ਹੀ ਨਹੀਂ ਸਕਦਾ। ਜੇ ਕਿਸੇ ਯਤਨ ਕਰਕੇ ਲੈ ਵੀ ਆਈਏ ਤਾਂ ਮਨ ਉਪਰਾਮ ਹੋਇਆ ਰਹਿੰਦਾ ਵੀ ਕਦੋਂ ਭੋਗ ਪਵੇ ਤੇ ਕਦੋਂ ਘਰ ਨੂੰ ਚਲੀਏ, ਮਨ ਦਾ ਟਿਕਾ ਨਹੀਂ ਬਣੇਗਾ। ਹਜ਼ੂਰ ਕਹਿੰਦੇ ਨੇ ਇਹ ਵਜ੍ਹਾ ਹੈ ਕਿ ਮਨ ਚ ਖੁਟਿਆਈ ਹੈ ਤੇ ਗੁਰੂ ਨਾਨਕ ਦੇ ਦਰ ਦੀ ਸੰਗਤ ਵਿੱਚ ਸੱਚ ਵਰਤਦਾ ਹੈ। ਝੂਠੇ ਮਨੁੱਖ ਦਾ ਮਨ ਉਦਾਸ ਹੋ ਜਾਂਦਾ, ਉਪਰਾਮ ਹੋ ਜਾਂਦਾ ਹੈ। ਉਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ ਹੈ, ਉਪਰਾਮ ਹੋ ਜਾਂਦੇ ਨੇ। ਪਿਛੇਤੀ ਸਮਾਂ ਪੂਰਾ ਹੋਵੇ ਤੇ ਘਰ ਨੂੰ ਜਾਈਏ। ਸੋ ਹਜ਼ੂਰ ਕਹਿੰਦੇ ਇਹੀ ਕਾਰਨ ਹੈ। ਸੋ ਗੁਰੂ ਕੀ ਕਿਰਪਾ ਨਾਲ ਆਪਾਂ ਮਹਾਨ ਸ਼ਹੀਦੀ ਦਿਹਾੜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਚੋ ਜੀ ਪ੍ਰੀਤਮ ਹੈ। ਤਿਲਕ ਜਨੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮਹਿ ਸਾਕਾ, ਸਾਧਨ ਹੇਤ ਇਤੀ ਜਨਕਾਰੀ, ਸੀਸ ਦੀਆ ਪਰਸੀ ਨਾ ਉਚਰੇ। ਚੋ ਜੀ ਪ੍ਰੀਤਮ ਸਤਿਗੁਰੂ ਜੀ ਦੀ ਮਹਾਨ ਅਦੁੱਤੀ ਬੇਮਿਸਾਲ ਸ਼ਹਾਦਤ ਹੈ। ਇੱਕ ਵੀ ਘਟਨਾ ਸਤਿਗੁਰਾਂ ਦੀ ਸ਼ਹਾਦਤ ਦੇ ਸਦਰਸ ਦੁਨੀਆਂ ਭਰ ਦੇ ਇਤਿਹਾਸ ਵਿੱਚੋਂ ਨਹੀਂ ਕਦੇ ਕੋਈ ਮਿਲਦੇ। ਆ ਭੋਗ ਦੇ ਸਲੋਕਾਂ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ, ਅੰਮ੍ਰਿਤ ਵੇਲੇ ਆਰੰਭ ਹੋਏ ਸਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਲੋਹੇ ਦੇ ਪਿੰਜਰੇ ਚ ਚੋ ਜੀ ਪ੍ਰੀਤਮ ਜਦੋਂ ਕੈਦ ਹੋਏ ਹੋਏ, ਉਸ ਵੇਲੇ ਵੈਰਾਗਮਈ ਸ਼ਬਦਾਂ ਦਾ ਉਪਦੇਸ਼ ਚੋ ਜੀ ਪ੍ਰੀਤਮ ਨੇ ਕਿਰਪਾ ਕਰਕੇ ਬਖਸ਼ਿਆ। ਔਰ ਦਿੱਲੀ ਵਿੱਚ ਹਜ਼ੂਰ ਚੋ ਜੀ ਪ੍ਰੀਤਮ ਦੀ ਇਹ ਫਰਮਾਈ ਹੋਈ ਪਵਿੱਤਰ ਅੰਮ੍ਰਿਤ ਰੂਪ ਬਾਣੀ ਹੈ। ਜਦੋਂ ਸਤਿਗੁਰੂ ਜੀ ਧੋਤੀ ਬੋਧੀ ਲੰਗੋਟੀ ਜਨੇਊ ਦੀ ਰਾਖੀ ਵਾਸਤੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਕਿਰਪਾ ਰਾਓ ਪੰਡਿਤ ਦੀ ਅਗਵਾਈ ਹੇਠ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਪਹੁੰਚੇ। 6 ਮਹੀਨਿਆਂ ਤੋਂ ਘਰਾਂ ਤੋਂ ਬੇਕਾਰ ਹੋਏ ਇਹ ਪੰਡਿਤ ਅਮਰਨਾਥ ਮੰਦਰ ਵਿੱਚ ਜਾ ਕੇ ਬੜੀ ਪੂਜਾ ਕੀਤੀ, ਬੜੇ ਯਤਨ ਕੀਤੇ, ਪਰ ਕੋਈ ਦੇਵੀ ਦੇਵਤਾ ਰੱਖਿਆ ਸਹਾਇਤਾ ਵਾਸਤੇ ਨਾ ਬੌੜਿਆ। ਅਮਰਾਵਤੀ ਭਾਸ਼ਾ ਵਿੱਚ ਕਹਿੰਦੇ ਨੇ ਇੱਕ ਪੱਤਰਕਾ ਮਿਲੀ, ਤੁਹਾਡੀ ਸਹਾਇਤਾ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਕਰ ਸਕਦੇ ਨੇ, ਉਹਨਾਂ ਦੇ ਪਾਸ ਜਾ ਕੇ ਬੇਨਤੀ ਕਰੋ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਆ ਕੇ ਬੇਨਤੀ ਕਰਨੀ ਤੇ ਸਤਿਗੁਰੂ ਗਰੀਬ ਨਵਾਜ ਉਹਨਾਂ ਦੀ ਬੇਨਤੀ ਸੁਣ ਰਹੇ ਸਨ। ਇੰਨੇ ਚਿਰ ਨੂੰ ਬਾਲ ਲੀਲਾ ਕਰਦੇ ਕਰਦੇ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਪਿਤਾ ਜੀ ਦੀ ਗੋਦ ਵਿੱਚ ਆਣ ਬੈਠੇ। ਸਾਹਮਣੇ ਖਲੋਤੇ ਕਸ਼ਮੀਰੀ ਪੰਡਿਤ ਹੈ, ਛਾਤੀਆਂ ਵਿੱਚ ਹੌਕੇ ਨੇ, ਮੂੰਹਾਂ ਚ ਕਾ ਲਿਆ ਹੋਇਆ ਹੈ, ਘਗਿਆ ਘਗਿਆ ਕੇ ਰੋ ਰੋ ਕੇ ਬੇਨਤੀਆਂ ਕਰ ਰਹੇ ਨੇ। ਫਟੇ ਪੁਰਾਣੇ ਬਸਤਰ, 6 ਮਹੀਨਿਆਂ ਤੋਂ ਘਰੋਂ ਬੇਕਾਰ ਹੋਏ ਹੋਏ, ਧਰਮ ਦੀ ਬੌੜੀ ਵਾਸਤੇ, ਧਰਮ ਦੀ ਰਾਖੀ ਵਾਸਤੇ ਪੁਕਾਰ ਬੇਨਤੀ ਗੁਰੂ ਕੇ ਚਰਨਾਂ ਚ ਕੀਤੀ ਜਾ ਰਹੀ ਹੈ। ਪੁੱਛਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਪਿਤਾ ਜੀ ਇਹ ਕੌਣ ਲੋਕ ਨੇ, ਕਿੱਥੋਂ ਦੀ ਸੰਗਤ ਆਈ ਹੈ ਜਿਹੜੇ ਇੰਨੇ ਦੁਖੀ ਹੋ ਹੋ ਕੇ ਬੇਨਤੀ ਕਰ ਰਹੇ ਨੇ। ਦੱਸਿਆ ਲਾਲ ਜੀ ਕਸ਼ਮੀਰ ਦੇ ਪੰਡਿਤ ਬ੍ਰਾਹਮਣ ਹਨ, ਕੀ ਕਾਰਨ ਬਣ ਗਿਆ ਪਿਤਾ ਜੀ ਕਿਉਂ ਇੰਨੇ ਦੁਖੀ ਨੇ। ਹਜ਼ੂਰ ਨੇ ਦੱਸਿਆ ਇਹਨਾਂ ਦੇ ਧਰਮ ਦੀ ਮਰਿਆਦਾ ਨੂੰ ਮਲੀਆ ਮੇਟ ਕਰਨ ਦਾ ਔਰੰਗਜ਼ੇਬ ਯਤਨ ਕਰ ਰਿਹਾ ਹੈ। ਉਹ ਕਹਿੰਦਾ ਸਭ ਨੂੰ ਮੁਸਲਮਾਨ ਬਣਾਇਆ ਜਾਵੇਗਾ, ਕਲਮਾ ਪੜ੍ਹੇ ਜਾਣਗੇ, ਰੋਜ਼ੇ ਰੱਖੇ ਜਾਣਗੇ, ਸਭ ਨੂੰ ਮੁਸਲਮਾਨ ਬਣਾਇਆ ਜਾਵੇਗਾ। ਫਿਰ ਸੱਚੇ ਪਾਤਸ਼ਾਹ ਨੇ ਧਰਮ ਦੀ ਰਾਖੀ ਵਾਸਤੇ ਤੁਸੀਂ ਕੀ ਸੋਚਿਆ ਹੈ? ਲਾਲ ਜੀ ਅਸੀਂ ਸੋਚਿਆ ਕੋਈ ਮਹਾਨ ਹੀ ਮਹਾਂਪੁਰਖ ਹੋਵੇ, ਆਪਣੇ ਸੀਸ ਦਾ ਬਲੀਦਾਨ ਦੇਵੇ ਤਾਂ ਇਹਨਾਂ ਲੋਕਾਂ ਦਾ ਧਰਮ ਬਚ ਸਕਦਾ, ਨਹੀਂ ਤਾਂ ਨਹੀਂ ਬਚ ਸਕਦਾ। ਪਿਤਾ ਜੀ ਜੀ ਆਗਿਆ ਹੋਵੇ ਤੇ ਰਾਏ ਦੇ ਸਕਦੇ ਹੈ? ਕਹਿੰਦੇ ਹਾਂ, ਤੁਹਾਡੀ ਰਾਏ ਵੀ ਬੜੀ ਜ਼ਰੂਰੀ ਹੈ, ਦੱਸੋ ਕੀ ਕਹਿਣਾ ਚਾਹੁੰਦੇ ਹੋ। ਬੇਨਤੀ ਕੀਤੀ ਸੱਚੇ ਪਾਤਸ਼ਾਹ, ਪਿਤਾ ਜੀ ਸਭ ਸੰਸਾਰ ਤੇ ਨਿਗਾਹ ਮਾਰ ਕੇ ਵੇਖ ਲਈਏ, ਤਿੰਨ ਲੋਕਾਂ ਵਿੱਚ ਆਪ ਜੀ ਵਰਗਾ ਮਹਾਂਪੁਰਖ ਪਾਲਿਆ ਲੱਭ ਨਹੀਂ ਸਕਦਾ। ਆਪ ਗੁਰੂ ਨਾਨਕ ਸਾਹਿਬ ਦਾ ਨਾਵਾਂ ਸਰੂਪ ਹੋ, ਜੇ ਇਹ ਕੁਰਬਾਨੀ ਆਪ ਜੀ ਨੂੰ ਕੀਤਿਆਂ ਨਾ ਲੋਕਾਂ ਦਾ ਧਰਮ ਬਚ ਸਕਦਾ ਹੋਵੇ ਤਾਂ ਇਹ ਆਪ ਜੀ ਨੂੰ ਕੁਰਬਾਨੀ ਕਰਨੀ ਚਾਹੀਦੀ ਹੈ। ਸ਼ਾਬਾਸ਼ ਕਹਿ ਕੇ ਛਾਤੀ ਨਾਲ ਲਾ ਲਿਆ, ਜੋ ਮੁਰਾਦ ਸੀ ਉਹ ਪੂਰੀ ਹੋ ਗਈ ਹੈ। ਇਹ ਦੁਨੀਆਂ ਦੇ ਇਤਿਹਾਸ ਵਿੱਚ ਖਾਲਸਾ ਜੀ ਪਹਿਲੀ ਘਟਨਾ ਹੈ, 9.25 ਸਾਲ ਦੀ ਉਮਰ ਦੇ ਕਿਸੇ ਬਾਲਕ ਨੇ ਆਪਣੇ ਪਿਤਾ ਨੂੰ ਇਹ ਸਲਾਹ ਦੇਣੀ ਵੀ ਦੂਸਰੇ ਧਰਮ ਦੀ ਰਾਖੀ ਵਾਸਤੇ ਤੁਸੀਂ ਆਪਣੇ ਸੀਸ ਦਾ ਬਲੀਦਾਨ ਦੇ ਦਿਓ। ਜਦੋਂ ਤੋਂ ਦੁਨੀਆਂ ਬਣੀ ਐਸਾ ਇਤਿਹਾਸ ਨਹੀਂ ਤੁਸੀਂ ਕਰੇ ਸੁਣਿਆ ਹੋਵੇਗਾ। ਗੈਰ ਧਰਮ ਦੀ ਰਾਖੀ ਵਾਸਤੇ ਕਿਸੇ ਬਾਲਕ ਨੇ ਆਪਣੇ ਪਿਤਾ ਨੂੰ ਸ਼ਹੀਦ ਹੋਣ ਵਾਸਤੇ ਕਿਹਾ ਹੋਵੇ ਵੀ ਅਸੀਂ ਅਨਾਥ ਹੋ ਜਾਈਏ, ਭਾਵੇਂ ਯਤੀਮ ਰਹਿ ਜਾਈਏ, ਪਰ ਇਹ ਕੁਰਬਾਨੀ ਤੁਹਾਨੂੰ ਕਰਨੀ ਚਾਹੀਦੀ ਹੈ। ਅੱਜ ਦੇ ਦਿਨ ਤੱਕ ਐਸਾ ਇਤਿਹਾਸ ਚੋਂ ਹੋਰ ਕਿਤੇ ਘਟਨਾ ਨਹੀਂ ਕਦੇ ਮਿਲੇਗੀ, ਤੇ ਫਿਰ ਇਹ ਵੀ ਇਤਿਹਾਸ ਦੇ ਪੰਨਿਆਂ ਚ ਨਹੀਂ ਕਿਤੇ ਘਟਨਾ ਵੇਖਣ ਨੂੰ ਪੜ੍ਹਨ ਨੂੰ ਮਿਲੇਗੀ ਵੀ ਬਾਲਕ ਅਵਸਥਾ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਕਹਿਣੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿਣਾ ਵੀ ਸ਼ਾਬਾਸ਼, ਜੋ ਆਸ ਸੀ ਮੁਰਾਦ ਸੀ ਉਹ ਪੂਰੀ ਹੋਈ ਹੈ। ਨਹੀਂ ਤੇ ਕਿਹਾ ਜਾ ਸਕਦਾ ਸੀ ਭਾਈ ਇਹ ਬੱਚੇ ਨੇ, ਇਹਨਾਂ ਨੂੰ ਪਤਾ ਨਹੀਂ। ਉਹ ਔਰੰਗਜ਼ੇਬ ਬਾਦਸ਼ਾਹ ਜਿਹਨੇ ਤਿੰਨੇ ਭਰਾਵਾਂ ਨੂੰ ਕਤਲ ਕਰਕੇ ਤੇ ਆਪ ਗੱਦੀ ਦਾ ਮਾਲਕ ਬਣਿਆ, ਜਹਾਂ ਆਰਾ ਭੈਣ ਨੂੰ ਕੈਦ ਖਾਨੇ ਚ ਬੰਦ ਕੀਤਾ, ਆਪਣੇ ਬੁੱਢੇ ਬਾਪ ਨੂੰ ਸ਼ਾਹਜਹਾਨ ਨੂੰ ਕੈਦ ਖਾਨੇ ਚ ਬੰਦ ਰੱਖਿਆ, ਔਰ ਉਸਨੇ ਚਿੱਠੀ ਲਿਖੀ, ਪੱਤਰਕਾ ਲਿਖੀ, ਸ਼ਾਬਾਸ਼ ਉਹਨਾਂ ਹਿੰਦੂਆਂ ਨੂੰ ਜਿਹੜੇ ਮਰੇ ਹੋਏ ਪਿਤਰਾਂ ਨੇ ਮਿੱਤ ਵੀ ਸਰਾਧ ਰਚਦੇ ਨੇ, ਤੂੰ ਕਿਹੋ ਜਿਹਾ ਪੁੱਤਰ ਹੈ, ਮੈਂ ਜੇਲ੍ਹ ਚ ਭੁੱਖਾ ਪਿਆਸਾ ਤੜਫ ਰਿਹਾ, ਮੈਨੂੰ ਪੀਣ ਵਾਸਤੇ ਕੋਈ ਪਾਣੀ ਤੇ ਖਾਣ ਵਾਸਤੇ ਰੋਟੀ ਭੇਜ ਦਿਆ ਕਰ। ਜਵਾਬ ਦਿੱਤਾ ਵੀ ਪਿਤਾ ਜੀ, ਜਿਸ ਕਲਮ ਨਾਲ ਸਿਆਹੀ ਨਾਲ ਮੈਨੂੰ ਇਹ ਅੱਖਰ ਲੈ ਕੇ ਪੱਤਰਕਾ ਲੈ ਕੇ ਭੇਜੀ ਹੈ, ਉਸ ਸਿਆਹੀ ਦੇ ਉਸ ਕਲਮ ਨੂੰ ਚੂਸ ਕੇ ਗੁਜ਼ਾਰਾ ਕਰ ਲਵੋ ਤੇ ਕਰ ਲਵੋ, ਲੇਕਿਨ ਤੁਹਾਡੇ ਪੀਣ ਵਾਸਤੇ ਪਾਣੀ ਵੀ ਨਹੀਂ। ਔਰ ਕੈਸਾ ਉਹ ਜ਼ਾਲਮ ਬਾਦਸ਼ਾਹ ਹੋਵੇਗਾ, ਭਰਾਵਾਂ ਦਾ ਕਤਲ, ਪਿਤਾ ਨੂੰ ਤਸੀਹੇ ਦੇ ਕੇ ਜੇਲ੍ਹ ਦੀਆਂ ਕਾਲ ਕੋਠੀਆਂ ਚ ਮਾਰਿਆ, ਭੈਣ ਦਾ ਖਿਆਲ ਨਹੀਂ ਕੀਤਾ, ਐਸੇ ਹਿੰਦੁਸਤਾਨ ਦੇ ਜ਼ਾਲਮ ਬਾਦਸ਼ਾਹ ਨਾਲ ਮੱਥਾ ਲਾਉਣਾ ਕੋਈ ਛੋਟੀ ਜਿਹੀ ਗੱਲ ਨਹੀਂ। ਇਹ ਨਹੀਂ ਆਖਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਇਹ ਬੱਚੇ ਨੇ, ਇਹਨਾਂ ਨੂੰ ਪਤਾ ਨਹੀਂ, ਹਿੰਦੁਸਤਾਨ ਦੇ ਜ਼ਾਲਮ ਬਾਦਸ਼ਾਹ ਨਾਲ ਗੱਲ ਕਰਨੀ ਜਾਂ ਮੱਥਾ ਲਾਉਣਾ ਕੋਈ ਸੌਖੀ ਗੱਲ ਨਹੀਂ, ਅਸੀਂ ਪਰਿਵਾਰ ਵਿੱਚ ਬੈਠਾਂਗੇ, ਸਿੱਖਾਂ ਚ ਬੈਠ ਕੇ ਸਲਾਹ ਕਰਾਂਗੇ, ਫਿਰ ਤੁਹਾਨੂੰ ਦੱਸਾਂਗੇ। ਛੋਟੀ ਜਿਹੀ ਵਸਥਾ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰਾਇ ਦੇਣੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਰਾਇ ਨੂੰ ਮੰਨਣਾ। ਇਹ ਦੁਨੀਆਂ ਦੇ ਇਤਿਹਾਸ ਚ ਪਹਿਲੀਆਂ ਘਟਨਾਵਾਂ ਹਨ। ਔਰ ਸਤਿਗੁਰੂ ਕਹਿਣਗੇ ਸੰਭਾਲੋ ਹੁਣ ਸੰਗਤਾਂ ਤੇ ਅਸੀਂ ਜਾਵਾਂਗੇ ਦਿੱਲੀ ਨੂੰ। ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਪਹੁੰਚ ਕੇ ਇੱਥੇ ਹਜ਼ੂਰ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਨੇ ਸ਼ਹਾਦਤ ਦਾ ਜਾਮ ਪੀਣਾ, ਸੰਮਤ 1732-11 ਮੱਘਰ ਸੁਦੀ ਪੰਚਮੀ ਵੀਰਵਾਰ ਵਾਲੇ ਦਿਨ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਭਾਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ। ਐਸਾ ਮਹਾਨ ਕੌਤਕ ਗੁਰੂ ਤੇਗ ਬਹਾਦਰ ਸਾਹਿਬ ਦਾ, ਐਸੀ ਅਦੁੱਤੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਸੋ ਉਹਨਾਂ ਸਤਿਗੁਰਾਂ ਦੀ ਰਹਿਮਤ ਹੈ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਪੰਥ ਦੇ ਵਾਲੀ ਚੋਜੀ ਪ੍ਰੀਤਮ ਦੀਆਂ ਬਖਸ਼ਾਂ ਦਾ ਸਦਕਾ ਅੱਜ ਹਿੰਦੁਸਤਾਨ ਵਸਦਾ ਰਸਦਾ ਹੈ। ਨਹੀਂ ਤਾਂ ਭਾਈ ਸੰਤੋਖ ਸਿੰਘ ਜੀ ਦੇ ਕਥਨ ਮੁਤਾਬਕ ਸ਼ਾਏ ਜਾਤੀ ਏਕਤਾ ਅਨੇਕਤਾ ਪਲਾਏ ਜਾਤੇ ਹੋਵਤੀ ਕਚੀਲ ਤੱਕ ਤੇਬਨ ਕੁਰਾਨ ਕੇ ਪਾਪ ਹੀ ਪ੍ਰਪੱਕ ਜਾਤੇ ਧਰਮ ਤਸੱਕ ਜਾਤੇ ਵਰਣ ਗਰਕ ਜਾਤੇ ਸਹਿਤ ਵਿਧਾਨ ਕੇ ਦੇਵੀ ਦੇਵ ਦਿਹੋਰੇ ਸੰਤੋਖ ਸਿੰਘਾ ਦੂਰ ਹੋਤੇ ਅਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤੀ ਨਾ ਹੋਤੀ ਜੋ ਪੈ ਕਰਣਾ ਨਿਧਾਨ ਕੇ। ਐਸੀ ਕਿਰਪਾ ਦੀ ਮੂਰਤ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਚੋਜੀ ਪ੍ਰੀਤਮ ਹੈ, ਲੋਹੇ ਦੇ ਪਿੰਜਰੇ ਚ ਬੰਦ ਹੋਏ ਹੋਏ ਚੋਜੀ ਪ੍ਰੀਤਮ ਸਤਿਗੁਰੂ ਜੀ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਕੇ, ਵਰਾਗਮਈ ਉਪਦੇਸ਼ ਬਖਸ਼ਿਸ਼ ਕਰਕੇ ਸਾਨੂੰ ਸਭ ਨੂੰ ਨਿਹਾਲ ਕਰ ਰਹੇ ਨੇ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨ ਧਨ ਜੇ ਤੂੰ ਕਉ ਦਿਓ।
ਐ ਜੀਵ ਖਿਆਲ ਕਰ, ਜਿਸ ਵਾਹਿਗੁਰੂ ਪਰਮੇਸ਼ਰ ਨੇ ਤਾਨ ਸਰੀਰ ਤੈਨੂੰ ਸੁੰਦਰ ਦਿੱਤਾ ਹੈ, ਧਨ ਪਦਾਰਥ ਜੇ ਤੋ ਕਉ ਦਿਓ, ਤੋ ਤੇਰੇ ਕਉ ਨੂੰ, ਤੈਨੂੰ ਪਦਾਰਥ ਦਿੱਤੇ ਨੇ, ਸੁੰਦਰ ਸਰੀਰ ਦਿੱਤਾ ਹੈ, ਇਹ ਮਾਲਕ ਦੀ ਦਾਤ ਹੈ ਨਾ, ਖਾਲਸਾ ਜੀ ਪਰਮੇਸ਼ਰ ਦੀ ਬਖਸ਼ਿਸ਼ ਹੈ ਨਾ, ਸੁੰਦਰ ਨਰ ਨਰੈਣੀਆਂ ਦੇਹਾਂ ਦਿੱਤੀਆਂ ਹੋਈਆਂ ਨੇ। ਖਾਣ ਪੀਣ ਪਹਿਨਣ ਹੰਡਾਉਣ ਦੇ ਸਾਰੇ ਪ੍ਰਬੰਧ ਕੀਤੇ ਹੋਏ ਨੇ। ਅਸੀਂ ਜਦੋਂ ਸੰਸਾਰ ਤੇ ਆਏ ਸੀ, ਸੰਸਾਰ ਦੀ ਮਰਿਆਦਾ ਤੋਂ ਉਲਟ ਆਏ ਸੀ। ਸਾਡੇ ਕੋਲ ਤਾਂ ਕੋਈ ਵਸਤੂ ਵੀ ਨਹੀਂ ਸੀ, ਤਨ ਢੱਕਣ ਵਾਸਤੇ ਗਿੱਟ ਕੱਪੜਾ ਵੀ ਨਹੀਂ ਸੀ, ਕੋਈ ਵਸਤੂ ਲੈ ਕੇ ਨਹੀਂ ਸਾਂ ਅਸੀਂ ਨਾਲ ਆਏ। ਨਾ ਮਰਿਆਦ ਆਇਆ ਕਲ ਭੀਤਰ ਬਾਹੜ ਜਾਸੀ ਨਾਂਗਾ। ਇੱਥੇ ਤਨ ਢੱਕ ਕੇ ਰਹਿਣ ਦੀ ਮਰਿਆਦਾ ਹੈ। ਅਸੀਂ ਜਦੋਂ ਸੰਸਾਰ ਤੇ ਆਏ ਸੀ ਨੰਗੇ ਹੀ ਆਏ ਸਾਂ, ਨੰਗੇ ਹੀ ਪ੍ਰਲੋਕ ਨੂੰ ਚਲੇ ਜਾਵਾਂਗੇ। ਕੋਈ ਧਨ ਪਦਾਰਥ ਕੋਈ ਲੈ ਕੇ ਨਹੀਂ ਜਾ ਸਕਾਂਗੇ। ਜਿਸ ਵਾਹਿਗੁਰੂ ਨੇ ਸੁੰਦਰ ਸਰੂਪ ਨਰ ਨਰੈਣੀ ਇਹ ਦੇਹ ਕਿਰਪਾ ਕਰਕੇ ਬਖਸ਼ੀ ਹੈ, ਧਨ ਪਦਾਰਥ ਖਾਣ ਪੀਣ ਵਾਸਤੇ ਪਰਮੇਸ਼ਰ ਨੇ ਪ੍ਰਬੰਧ ਕੀਤੇ ਹੋਏ ਨੇ। ਏਡਾ ਪ੍ਰਬੰਧਕ ਵਾਹਿਗੁਰੂ ਪਰਮੇਸ਼ਰ ਵਰਗਾ ਹੋਰ ਕੋਈ ਪ੍ਰਬੰਧਕ ਨਹੀਂ ਖਾਲਸਾ ਜੀ ਹੋ ਸਕਦਾ। ਬੱਚੇ ਦੇ ਜਨਮ ਤੋਂ ਪਹਿਲਾਂ ਹੀ ਦੁੱਧ ਦਾ ਪ੍ਰਬੰਧ ਕੀਤਾ ਹੋਇਆ ਹੈ। ਪਤਾ ਵੀ ਬੱਚੇ ਨੇ ਇਹ ਜਨਮ ਲੈਣ ਵਾਲੇ ਰੋਟੀ ਨਹੀਂ ਖਾ ਸਕਣੀ, ਹੋਰ ਕੋਈ ਵਸਤੂ ਨਹੀਂ ਖਾ ਸਕੇਗਾ। ਪਹਿਲੋਂ ਮਾਂ ਕੋਲ ਦੁੱਧ ਦਾ ਪ੍ਰਬੰਧ ਹੈ ਤੇ ਜਨਮ ਬਾਅਦ ਵਿੱਚ ਹੋਇਆ ਹੈ। ਪਹਿਲੋਂ ਦੇ ਤੈ ਰਿਜਕ ਉਪਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਸੁਣ ਮਰਦਾਨੇ ਲੈ ਸਦਾ ਸਭ ਕੀ ਸੁਧ ਕਰਤਾਰ, ਦੇਹ ਬਣੀ ਪਸਚਾਤ ਹੈ ਪੂਰਬ ਬਣਾ ਆਹਾਰ। ਪਹਿਲੋਂ ਰਿਜਕ ਪੈਦਾ ਕੀਤਾ ਹੈ ਤੇ ਫਿਰ ਮਨੁੱਖ ਨੂੰ ਪੈਦਾ ਕੀਤਾ ਹੋਇਆ ਹੈ। ਜਿਸ ਵਾਹਿਗੁਰੂ ਪਰਮੇਸ਼ਰ ਨੇ ਤਨ ਸਰੀਰ ਦਿੱਤਾ ਹੈ, ਤਨ ਪਦਾਰਥ ਹੈ ਜੀਵ ਤੇਰੇ ਤਾਂ ਹੀ ਕਿਰਪਾ ਕਰਕੇ ਬਖਸ਼ਿਸ਼ ਕੀਤੇ ਹਨ।
ਤਾਂ ਸਿਓ ਨੇਹੋ ਨਾ ਕੀਨ,
ਪਰ ਤੂੰ ਖਿਆਲ ਕਰਕੇ ਵੇਖ, ਤਾਂ ਸਿਓ ਨੇਹੋ ਨਾ ਕੀਨ। ਉਸ ਮਾਲਕ ਜਿਹਨੇ ਦਾਤਾਂ ਦਿੱਤੀਆਂ ਨੇ ਨਾ, ਉਹਦੇ ਨਾਲ ਨੇਹੋ ਪ੍ਰੇਮ ਕਦੇ ਕੀਤਾ ਹੀ ਨਹੀਂ। ਤੇਰੀ ਹਾਲਤ ਇਹੋ ਜਿਹੀ ਹੈ ਵੀ ਦਾਤ ਪਿਆਰੀ ਵਿਸਰਿਆ ਦਾਤਾਰਨ, ਜਾਣੈ ਨਾਹੀ ਮਰਨ ਵਿਚਾਰੈ। ਮਰਨ ਗੋਚਰੇ ਜੀਵ ਤੂੰ ਕਦੇ ਖਿਆਲ ਕਰਕੇ ਨਹੀਂ ਵੇਖਿਆ। ਜਿਸ ਵਾਹਿਗੁਰੂ ਨੇ ਪਰਮੇਸ਼ਰ ਨੇ ਤੈਨੂੰ ਇਹ ਸੁੰਦਰ ਸਰੂਪ ਪਦਾਰਥ ਇੱਜ਼ਤ ਸਨਮਾਨ ਸਭ ਕੁਝ ਬਖਸ਼ਿਸ਼ ਕੀਤਾ ਸੀ, ਤਾਂ ਸਿਓ ਨੇਹੋ ਨਾ ਕੀਨ। ਉਸ ਮਾਲਕ ਵਾਹਿਗੁਰੂ ਪਰਮੇਸ਼ਰ ਨਾਲ ਕਦੇ ਪ੍ਰੇਮ ਨਹੀਂ ਕੀਤਾ। ਧਨ ਨਾਲ ਤਾਂ ਪ੍ਰੇਮ ਹੈ, ਮਕਾਨ ਦੇ ਨਾਲ ਕੋਠੀ ਨਾਲ ਤਾਂ ਪ੍ਰੇਮ ਹੈ, ਪਰ ਹਜ਼ੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਦੇ ਖਿਆਲ ਕਰਕੇ ਵੇਖ, 36 ਤਰ੍ਹਾਂ ਦੇ ਵਾਹਿਗੁਰੂ ਦੇ ਬਖਸ਼ੇ ਹੋਏ ਪਦਾਰਥ ਖਾਨਾ ਹੈ, ਉਸ ਮਾਲਕ ਨੂੰ ਕਦੇ ਯਾਦ ਵੀ ਰੱਖਿਆ ਕਰ। ਜਿਹੇ ਪ੍ਰਸਾਦ 36 ਹੀ ਅੰਮ੍ਰਿਤ ਖਾਹੇ, ਇਸ ਠਾਕੁਰ ਕਉ ਰਖ ਮਨ ਮਾਹੇ। ਜਿਸ ਦੇ ਬਖਸ਼ੇ ਹੋਏ ਸੁੰਦਰ ਮਕਾਨਾਂ ਵਿਚ ਨਿਵਾਸ ਕਰਦਾ, ਜਿਹੇ ਪ੍ਰਸਾਦ ਬਸਹਿ ਸੁਖ ਮੰਦਰ, ਤੇ ਸਹਿ ਧਿਆਏ ਸਦਾ ਮਨ ਅੰਦਰ। ਕਦੇ ਉਸ ਵਾਹਿਗੁਰੂ ਪਰਮੇਸ਼ਰ ਦਾ ਵੀ ਸ਼ੁਕਰਾਨਾ ਕਰਿਆ ਕਰ, ਉਸ ਮਾਲਕ ਦਾਤੇ ਦਾ ਧੰਨਵਾਦ ਕਰਿਆ ਕਰ, ਉਸ ਵਾਹਿਗੁਰੂ ਦੀ ਯਾਦ ਵਿਚ ਵੀ ਜੁੜ। ਪਰ ਤੂੰ ਐਸਾ ਹੈ ਅਲਪੱਗ ਹੋ ਰਿਹਾ, ਤਾਂ ਸਿਓ ਨੇਹੋ ਨਾ ਕੀਨ। ਉਸ ਮਾਲਕ ਦੇ ਨਾਲ ਕਦੇ ਨੇ ਪ੍ਰੇਮ ਹੀ ਨਹੀਂ ਕਦੇ ਕੀਤਾ।
ਕਉ ਨਾਨਕ ਨਰ ਬਾਵਰੇ,
ਹਜ਼ੂਰ ਕਹਿੰਦੇ ਹੇ ਨਰ ਮਨੁੱਖ ਬਾਵਰੇ ਕਮਲੇ ਹੋਏ ਹੋਏ ਆ, ਛੁਰਾਈ ਹੋ ਰਿਹਾ, ਬਾਵਰਾ ਕਮਲਾ ਹੋ ਰਿਹਾ ਹੈ।
ਅਬ ਕਿਉਂ ਡੋਲਤ ਦੀਨ,
ਅਬ ਹੁਣ ਕਿਵੇਂ ਤੂੰ ਡੋਲਦਾ ਫਿਰਦਾ, ਅਧੀਨਗੀ ਦੇ ਸਹਿਤ ਹੋ ਕਰਕੇ ਕਿਤੇ ਧੱਕੇ ਖਾਂਦਾ ਫਿਰਦਾ, ਕਦੇ ਕਿਧਰੇ ਡੋਲਦਾ ਫਿਰਦਾ, ਤੇ ਜੂਨਾਂ ਦੇ ਚੱਕਰ ਚ ਪਿਆ ਹੋਇਆ ਡੋਲਦਾ ਫਿਰਦਾ ਹੈ, ਕਦੇ ਕਿਸੇ ਜੂਨ ਚ ਪੈਣਾ ਪੈਂਦਾ, ਕਦੇ ਕਿਸੇ ਜੂਨ ਚ ਪੈਣਾ ਪੈਂਦਾ ਹੈ। ਅਬ ਕਿਉਂ ਡੋਲਤ ਦੀਨ, ਕਿਉਂ ਡੋਲਦਾ ਫਿਰਦਾ, ਕਿਉਂ ਅਧੀਨਗੀ ਕਿਸੇ ਦੀ ਕਬੂਲ ਕਰਦਾ ਫਿਰਦਾ। ਹੇ ਜੀਵ ਖਿਆਲ ਕਰਕੇ ਵੇ, ਕਿਉਂ ਬੌਰਾ ਕਮਲਾ ਹੋਇਆ ਫਿਰਦਾ, ਕਿਉਂ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕਰਕੇ ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਨ ਜਾ ਰਿਹਾ, ਮਾਲਕ ਦੀ ਭਾਵ ਭਗਤੀ ਛੱਡ ਕੇ ਹੋਰ ਨਾ ਬੰਨੇ ਡੋਲਦਾ ਫਿਰਦਾ, ਭਰਮਾਂ ਵਹਿਮਾਂ ਦਾ ਸ਼ਿਕਾਰ ਹੋਇਆ ਫਿਰਦਾ, 84 ਲੱਖ ਦੇ ਗੇੜੇ ਵਿਚ ਡੋਲਦਾ ਫਿਰਦਾ, ਜੂਨਾਂ ਵਿਚ ਭਰਮ ਦਾ ਭਰਮਾਇਆ ਹੋਇਆ 84 ਲੱਖ ਦੇ ਗੇੜੇ ਦੇ ਵਿਚ ਹਰ ਵੇਲੇ ਪਿਆ ਰਹਿੰਦਾ ਹੈ। ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰ।
ਤਨ ਧਨ ਸੰਪੈ ਸੁਖ ਦਿਓ,
ਜਿਸ ਵਾਹਿਗੁਰੂ ਪਰਮੇਸ਼ਰ ਨੇ ਤਨ ਧਨ ਤੈਨੂੰ ਸੁੰਦਰ ਸਰੂਪ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ ਹੈ, ਤਨ ਪਦਾਰਥ ਤੈਨੂੰ ਦਿੱਤੇ ਹੋਏ ਨੇ, ਸੰਪੈ ਵਿਭੂਤੀ ਤੈਨੂੰ ਕਿਰਪਾ ਕਰਕੇ ਬਖਸ਼ੀ ਹੈ, ਮਾਲ ਤਨ ਹਾਥੀ ਘੋੜੇ ਵਾਹਿਗੁਰੂ ਪਰਮੇਸ਼ਰ ਨੇ ਗੱਡੀਆਂ ਮੋਟਰਾਂ ਸੰਪੈ ਵਿਭੂਤੀ ਤੈਨੂੰ ਦਿੱਤੀ ਹੈ। ਖਿਆਲ ਕਰ, ਜਿਸ ਵਾਹਿਗੁਰੂ ਨੇ ਤੈਨੂੰ ਇਹ ਸਭ ਸਹੂਲਤਾਂ ਦਿੱਤੀਆਂ ਹਨ।
ਹਰ ਜਿਹੇ ਨੀਕੇ ਧਾਮ
ਅਤੇ ਜਿਸ ਵਾਹਿਗੁਰੂ ਪਰਮੇਸ਼ਰ ਨੇ ਨੀਕੇ ਸੁੰਦਰ ਤੈਨੂੰ ਧਾਮ ਘਰ ਰਹਿਣ ਵਾਸਤੇ ਰਹਿਣ ਵਸੇਰੇ ਦਿੱਤੇ ਹੋਏ ਨੇ, ਜਿਸ ਮਾਲਕ ਦੀ ਕਿਰਪਾ ਨਾਲ ਸੁੰਦਰ ਮਕਾਨਾਂ ਵਿਚ ਨਿਵਾਸ ਕਰਦਾ ਹੈ, ਸੁੰਦਰ ਥਾਂ ਟਿਕਾਣੇ ਪਰਮੇਸ਼ਰ ਨੇ ਤੈਨੂੰ ਰਹਿਣ ਵਾਸਤੇ ਦਿੱਤੇ ਹੋਏ ਨੇ। ਇਹ ਸਾਰੇ ਪ੍ਰਬੰਧ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਹੈ। ਜੇ ਮਾੜੀ ਜੀ ਕਿਤੇ ਕਰੋਪੀ ਹੋ ਗਈ ਨਾ, ਮਾੜੀ ਜੀ ਕਰੋਪੀ ਕਿਤੇ ਹੋ ਜਾਵੇ ਤਾਂ ਵੱਡੇ ਵੱਡੇ ਬਾਦਸ਼ਾਹ ਸਦਾਉਣ ਵਾਲਿਆਂ ਨੂੰ ਮੂੰਹ ਦੇ ਨਾਲ ਹੀ ਲੌਂਗ ਖਾਣੀ ਪੈਂਦੀ ਹੈ। ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਕਾ ਹੁਕਰ ਆਏਂਦਾ, ਦਰ ਮੰਗਨ ਭੇਖ ਨਾ ਪਾਏਂਦਾ। ਵੱਡੇ ਵੱਡੇ ਰਾਜਿਆਂ ਸਦਾਉਣ ਵਾਲਿਆਂ ਨੂੰ ਕਿਵੇਂ ਅਸੀਂ ਰਾਜੇ ਹੁੰਦੇ ਹਾਂ, ਜੇ ਮਾੜੀ ਜੀ ਕਿਤੇ ਕਰੋਪੀ ਹੋ ਗਈ ਤੇ ਮੰਗਦਿਆਂ ਨੂੰ ਭਿਖਿਆ ਵੀ ਨਹੀਂ ਕਿਤੇ ਉਹ ਮਿਲਦੇ। ਸੋ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਉਸ ਮਾਲਕ ਦਾ ਧੰਨਵਾਦ ਕਰਨਾ ਚਾਹੀਦਾ ਜਿਹਨੇ ਸੁੰਦਰ ਸਰੂਪ ਧਨ ਸੰਪੈ ਭੂਤੇ ਅਤੇ ਸਾਰੇ ਸੁਖਾਂ ਦੇ ਸਾਧਨ ਕਿਰਪਾ ਕਰਕੇ ਦਿੱਤੇ ਨੇ, ਸੁੰਦਰ ਮਕਾਨ ਜਿਸਨੇ ਬਖਸ਼ੇ ਹਨ।
ਕਹੋ ਨਾਨਕ ਸੁਣ ਰੇ ਮਨਾ,
ਇਹ ਮੇਰੇ ਮਨਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਸੁਣਨਾ ਕਰ
ਸਿਮਰਤ ਕਾਹੇ ਨਾ ਰਾਮ,
ਉਸ ਰਮੇ ਹੋਏ ਰਮੰਤੀ ਰਾਮ ਪਰਮੇਸ਼ਰ ਨਿਰੰਕਾਰ ਨੂੰ ਸਿਮਰਤ ਕਾਹੇ ਨਾ, ਕਿਉਂ ਨੀ ਸਿਮਰਦਾ ਕਾਹੇ, ਕਿਉਂ ਨੀ ਯਾਦ ਕਰਦਾ, ਕਿਉਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰਿਆ ਹੋਇਆ, ਕਿਉਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਭੁੱਲਾ ਹੋਇਆ। ਉਸ ਨਿਰੰਕਾਰ ਦੀ ਯਾਦ ਵਿਚ ਜੁੜ,
ਸਭ ਸੁਖ ਦਾਤਾ ਰਾਮ ਹੈ,
ਸਾਰੇ ਸੁਖਾਂ ਦੇ ਦੇਣ ਵਾਲਾ ਉਹ ਰਮਿਆ ਹੋਇਆ ਵਾਹਿਗੁਰੂ ਪਰਮੇਸ਼ਰ ਹੈ। ਜੇ ਸਾਰੇ ਸੁਖ ਚਾਹੁੰਦਾ ਨਾ, ਫਿਰ ਗੁਰੂ ਕੀ ਸਾਧ ਸੰਗਤ ਕਰਿਆ ਕਰ। ਸਾਰੇ ਸੁਖਾਂ ਦੇ ਦੇਣ ਵਾਲਾ ਇੱਕ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ, ਬਾਕੀ ਲੋਕਾਂ ਕੋਲੋਂ ਕਰੇ ਸੁਖ ਨਹੀਂ ਸਾਰੇ ਮਿਲ ਸਕਦੇ। ਹਜ਼ੂਰ ਕਹਿੰਦੇ ਜੇ ਸਾਰੇ ਸੁਖ ਚਾਹੁੰਦਾ ਤਾਂ ਗੁਰੂ ਕੀ ਸਾਧ ਸੰਗਤ ਕਰਿਆ ਕਰ, ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰਿਆ ਕਰ। ਜੇ ਲੋੜ ਹੈ ਸਦਾ ਸੁਖ ਭਾਈ, ਸਾਧੂ ਸੰਗਤ ਗੁਰ ਹੈ ਬਤਾਈ। ਗੁਰੂ ਕੀ ਸਾਧ ਸੰਗਤ, ਹਜ਼ੂਰ ਕਹਿੰਦੇ ਗੁਰੂ ਨੇ ਬਤਾਈ ਦੱਸੀ ਹੈ, ਗੁਰੂ ਕੀ ਸਾਧ ਸੰਗਤ ਕਰਨੀ ਚਾਹੀਦੀ ਤੇ ਕਰਨਾ ਕਰ। ਹੇ ਜੀਵ ਖਿਆਲ ਕਰ, ਜੇ ਸਾਰੇ ਸੁਖਾਂ ਨੂੰ ਚਾਹੁੰਦਾ ਹੈ ਤਾਂ ਸੁਖਾਂ ਦੇ ਦੇਣ ਵਾਲਾ ਰਮੰਤੀ ਰਾਮ ਪਰਮੇਸ਼ਰ ਨਿਰੰਕਾਰ ਰਵਿਆ ਹੋਇਆ ਨਿਰੰਕਾਰ ਸਾਰੇ ਸੁਖਾਂ ਦਾ ਉਹ ਦਾਤਾ ਹੈ।
ਦੂਸਰ ਨਾਹਿਨ ਕੋਈ,
ਉਸ ਮਾਲਕ ਦੇ ਵਰਗਾ ਹੋਰ ਕੋਈ ਦੂਸਰਾ ਨਹੀਂ, ਉਸ ਵਰਗਾ ਹੋਰ ਨਹੀਂ ਕੋਈ ਹੋ ਸਕਦਾ। ਤੁਦ ਬਿਨ ਦੂਜਾ ਨਾਹੀ ਕੋਏ, ਤੂੰ ਕਰ ਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਉਸ ਵਾਹਿਗੁਰੂ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਦੂਸਰਾ ਨਹੀਂ, ਸਾਰੇ ਸੁਖਾਂ ਨੂੰ ਦੇਣ ਵਾਲਾ ਇੱਕ ਪਰਮੇਸ਼ਰ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਸਭਨਾ ਜੀਆਂ ਕਾ ਇੱਕ ਦਾਤਾ ਹੈ, ਸੋ ਮੈਂ ਵਿਸਰ ਨਾ ਜਾਈ। ਉਹ ਵਾਹਿਗੁਰੂ ਭਲਾ ਕਿਵੇਂ ਭੁੱਲ ਜਾਵੇ, ਜਿਹੜਾ ਸਭ ਜੀਵਾਂ ਨੂੰ ਸੁਖ ਦੇ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਉਸ ਦਾਤੇ ਕੋਲੋਂ ਮੰਗਣ ਦੀ ਕੀ ਲੋੜ ਹੈ, ਜਿਹਦੇ ਕੋਲੋਂ ਇੱਕ ਵਾਰ ਮੰਗਿਆ, ਦੋ ਵਾਰ ਮੰਗਿਆ, ਤਿੰਨ ਵਾਰ ਮੰਗਿਆ, ਅਖੀਰ ਜਵਾਬ ਮਿਲ ਜਾਂਦਾ ਵੀ ਤੂੰ ਹੀ ਮੂੰਹ ਚੁੱਕ ਕੇ ਰੋਜ਼ ਤੁਰਿਆ ਆਉਣਾ, ਉਸ ਦਾਤੇ ਕੋਲੋਂ ਮੰਗਣ ਦੀ ਭਲਾ ਕੀ ਲੋੜ ਹੈ। ਉਸ ਵਾਹਿਗੁਰੂ ਪਰਮੇਸ਼ਰ ਕੋਲੋਂ ਮੰਗੋ, ਜਿਹਦੇ ਕੋਲੋਂ ਇੱਕ ਵਾਰ ਮੰਗੋ, ਲੈਣ ਵਾਲਾ ਥੱਕ ਜਾਂਦਾ ਤੇ ਦੇਣ ਵਾਲਾ ਥੱਕਦਾ ਨਹੀਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਜਿਹਦੇ ਕੋਲ ਵਾਰ ਵਾਰ ਮੰਗਣਾ ਪਵੇ ਉਸ ਦਾਤੇ ਕੋਲ ਜਾਣ ਦੀ ਕੀ ਲੋੜ ਹੈ। ਨਹੀਂ, ਉਹ ਵਾਹਿਗੁਰੂ ਪਰਮੇਸ਼ਰ ਦਾਤਾ ਹੈ, ਜਿਹੜਾ ਦੇਂਦਾ ਦੇ ਲੈਂਦੇ ਥੱਕ ਪਾਹੇ, ਉਹ ਦੇਣ ਵਾਲਾ ਦੇਈ ਜਾਂਦਾ, ਕਦੇ ਅੱਕਦਾ ਥੱਕਦਾ ਨਹੀਂ, ਲੇਕਿਨ ਲੈਂਦਾ ਲੈਂਦਾ ਜੀਵ ਥੱਕ ਜਾਂਦਾ। ਹਜ਼ੂਰ ਕਹਿੰਦੇ ਕਦੇ ਦੇਣ ਵਾਲਾ ਥੱਕਦਾ ਨਹੀਂ, ਉਹ ਸਾਰੇ ਸੁਖਾਂ ਦੇ ਦੇਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦਾਤਾ ਇੱਕ ਹੈ, ਉਹਦੇ ਮੁਕਾਬਲੇ ਤੇ ਦੂਸਰਾ ਨਹੀਂ ਕੋਈ ਹੋ ਸਕਦਾ।
ਕਹੋ ਨਾਨਕ ਸੁਣ ਰੇ ਮਨਾ,
ਫੇ ਮੇਰੇ ਮਨਾ ਸੁਣਨਾ ਕਰ, ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ
ਤੇ ਸਿਮਰਤ ਗਤ ਹੋਏ,
ਉਸ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਭਜਨ ਕਰਨ ਦੇ ਨਾਲ ਤੇਰੀ ਗਤ ਮੁਕਤੀ ਪ੍ਰਾਪਤ ਹੋਵੇਗੀ, ਤੇਰੀ ਗਤੀ ਹੋਵੇਗੀ, ਕਲਿਆਣ ਹੋਵੇਗੀ ਜੇ ਪਰਮੇਸ਼ਰ ਦਾ ਭਜਨ ਕਰੇਗਾ, ਨਹੀਂ ਤਾਂ 84 ਦਾ ਗੇੜਾ ਤੇਰੇ ਸਿਰ ਤੇ ਬਣਿਆ ਹੀ ਰਹੇਗਾ। ਉਸ ਵਾਹਿਗੁਰੂ ਪਰਮੇਸ਼ਰ ਜੋ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਤੇ ਸਿਮਰਤ ਗਤ ਹੋਏ। ਉਹਦਾ ਸਿਮਰਨ ਭਜਨ ਕਰਨ ਦੇ ਨਾਲ ਗਤ ਮੁਕਤੀ ਪ੍ਰਾਪਤ ਹੋਵੇਗੀ, ਕਲਿਆਣ ਦੇ ਸਹਿਤ ਹੋਵੇਗਾ।
ਜੇ ਸਿਮਰਤ ਗਤ ਪਾਈਐ,
ਜਿਸ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਭਜਨ ਕਰਨ ਦੇ ਨਾਲ ਮੁਕਤੀ ਪ੍ਰਾਪਤ ਕਰੀ ਦੀ ਹੈ,
ਤੇ ਭਜ ਰੇ ਤੈ ਮੀਤ,
ਤੇ ਮੀਤ ਮਿੱਤਰਾ ਉਸ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰ, ਉਸ ਮਾਲਕ ਦੀ ਯਾਦ ਚ ਸਦਾ ਵਾਸਤੇ ਜੁੜ।
ਕਹੋ ਨਾਨਕ ਸੁਣ ਰੇ ਮਨਾ,
ਇਹ ਮੇਰੇ ਮਨਾ ਸੁਣਨਾ ਕਰ, ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਹਨ।
ਔਦ ਘਟਤ ਹੈ ਨੀਤ,
ਇਹ ਤੇਰਾ ਜਿੰਦਗੀ ਦਾ ਜਿਹੜਾ ਔਦ ਸਮਾਂ ਹੈ ਨਾ, ਜਿਹੜੀ ਜਿੰਦਗੀ ਹੈ ਤੇਰੀ, ਇਹ ਘਟਤ ਹੈ ਨੀਤ, ਇਹ ਨਿਤਾ ਪ੍ਰਤੀ ਘਟਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ। ਤਲੰਗ ਰਾਗ ਵਿਚ ਹਜੂਰ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ, ਜਿਵੇਂ ਘੜਾ ਖਾਲਸਾ ਜੀ ਪਾਣੀ ਦਾ ਭਰਿਆ ਹੁੰਦਾ ਨਾ ਕੱਚਾ ਘੜਾ, ਔਰ ਚ ਬੂੰਦ ਬੂੰਦ ਕਰਕੇ ਪਾਣੀ ਡੁੱਲਦਾ ਰਹਿੰਦਾ ਹੈ, ਆਖਿਰਕਾਰ ਉਹ ਬੂੰਦ ਬੂੰਦ ਕਰਕੇ ਡੁੱਲਦਾ ਡੁੱਲਦਾ ਸਾਰਾ ਘੜਾ ਹੀ ਖਾਲੀ ਹੋ ਜਾਂਦਾ ਹੈ, ਘੜਾ ਫੁੱਟ ਜਾਂਦਾ ਹੈ। ਹਜੂਰ ਕਹਿੰਦੇ ਤੇਰੀ ਦੇਹ ਵੀ ਕੱਚੇ ਘੜੇ ਵਰਗੀ ਹੈ, ਸਵਾਸਾਂ ਰੂਪੀ ਪਾਣੀ ਨਾਲ ਪਰਮੇਸ਼ਰ ਨੇ ਭਰੀ ਹੋਈ ਹੈ। ਇੱਕ ਇੱਕ ਸਵਾਸ ਕਰਕੇ ਜਿਵੇਂ ਬੂੰਦ ਬੂੰਦ ਕਰਕੇ ਘੜੇ ਚੋਂ ਪਾਣੀ ਨਿਕਲ ਜਾਂਦਾ ਹੈ ਨਾ, ਇੱਕ ਇੱਕ ਸਵਾਸ ਸਵਾਸ ਕਰਕੇ ਤੇਰੇ ਇਹ ਸਾਰੇ ਸਵਾਸ ਇੱਕ ਦਿਨ ਖਤਮ ਹੋ ਜਾਣਗੇ। ਚੇਤਨਾ ਹੈ ਤਾਂ ਉਹ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਤ ਬਿਹਾਤ ਹੈ, ਫੂਟੈ ਘਟ ਜਿਉ ਪਾਣੀ, ਹਰ ਗੁਣ ਕਾਹੇ ਨਾ ਗਾਵਹੀ, ਮੂਰਖ ਅਗਿਆਨਾ, ਝੂਠੇ ਲਾਲਚ ਲਾਗ ਕੈ ਨਹਿ ਮਰਨ ਪਛਾਨੈ, ਅਜਹੂ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਹਜੂਰ ਕਹਿੰਦੇ ਅਜੇ ਵੀ ਕੁਝ ਵਿਗੜਿਆ ਨਹੀਂ, ਜੇ ਬਚਪਨ ਵਿਚ ਪਰਮੇਸ਼ਰ ਦੀ ਯਾਦ ਵਿਚ ਨਹੀਂ ਜੁੜ ਸਕਿਆ ਤਾਂ ਜਵਾਨੀ ਵਿਚ ਹੀ ਪਰਮੇਸ਼ਰ ਦਾ ਭਜਨ ਸਿਮਰਨ ਕਰ, ਤੇ ਜੇ ਜਵਾਨੀ ਵੀ ਬਰਬਾਦ ਕਰ ਲਈ ਹੈ ਤੇ ਬੁਢੇਪਾ ਆ ਗਿਆ ਤੇ ਬੁੱਢੇ ਵਾਰੀ ਪਰਮੇਸ਼ਰ ਨੂੰ ਯਾਦ ਕਰ, ਤੂੰ ਬੁੱਢਾ ਹੋ ਗਿਆ, ਜਿਹੜਾ ਬਖਸ਼ਿਸ਼ ਕਰਨ ਵਾਲਾ ਮਾਲਕ ਹੈ ਉਹ ਨਹੀਂ ਕਦੇ ਬੁੱਢਾ ਹੋਇਆ, ਹੁਣ ਹੀ ਤੂੰ ਯਾਦ ਕਰ। ਜੇ ਕਾਲੇ ਕੇਸਾਂ ਵੇਲੇ ਨੀ ਯਾਦ ਕੀਤਾ ਤਾਂ ਧੌਲਿਆਂ ਵੇਲੇ ਯਾਦ ਕਰ। ਫਰੀਦਾ ਕਾਲੀ ਜਿੰਨੀ ਨਾ ਰਾਵਿਓ, ਧੌਲੀ ਰਾਵੈ ਕੋਏ, ਕਰ ਸਾਈ ਸਿਉ ਪਿਰਹਰੀ, ਰੰਗ ਨਵੇਲਾ ਹੋਏ। ਜੇ ਕਾਲੇ ਕੇਸਾਂ ਵੇਲੇ ਨੀ ਯਾਦ ਕਰਿਆ ਤੇ ਧੌਲਿਆਂ ਵੇਲੇ ਯਾਦ ਕਰ ਲਾ, ਉਹ ਵਾਹਿਗੁਰੂ ਪਰਮੇਸ਼ਰ ਦਾ ਸਦਾ ਹੀ ਪਰਜੋਬਨ ਅਵਸਥਾ ਵਿਚ ਰਹਿਣ ਵਾਲਾ ਹੈ। ਕਦੋਂ ਬਖਸ਼ਿਸ਼ ਹੋ ਜਾਣੀ ਹੈ, ਕਿਹੜੇ ਸਵਾਸ ਨਾਲ, ਕਿਹੜੇ ਸਮੇਂ ਤੇ ਬਖਸ਼ਿਸ਼ ਕਰਨੀ ਹੈ, ਉਹਦੀ ਬਖਸ਼ਿਸ਼ ਬੜੀ ਨਿਰਾਲੀ ਹੈ। ਕਦੋਂ ਦਿਆਲੂ ਕਿਰਪਾਲੂ ਹੋ ਜਾਵੇ, ਉਸ ਵਾਹਿਗੁਰੂ ਪਰਮੇਸ਼ਰ ਦੇ ਹਰ ਵੇਲੇ ਦਰ ਤੇ ਉਸ ਵਾਹਿਗੁਰੂ ਦੀ ਯਾਦ ਚ ਜੁੜਿਆ ਕਰ। ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ, ਕਬਹੁ ਕੇ ਸੁਣੈ ਪੁਕਾਰ। ਰਾਤ ਦਿਨ ਉਹਦਾ ਜਸ ਕਰਿਆ ਕਰ, ਕਦੋਂ ਪੁਕਾਰ ਦਰ ਤੇ ਪ੍ਰਵਾਨ ਹੋ ਜਾਵੇ ਮਾਲਕ ਦੇ, ਇਹ ਉਹੀ ਜਾਣਦਾ ਹੈ। ਕਦੋਂ ਰਹਿਮਤ ਬਖਸ਼ਿਸ਼ ਕਰਨੀ ਹੈ, ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਕਹਿੰਦੇ ਨੇ, ਔਦ ਘਟਦਾ ਹੈ ਨੀਤ, ਨਿਤਾ ਪ੍ਰਤੀ ਤੇਰੀ ਔਦ ਉਮਰ ਜਿਹੜੀ ਹੈ ਉਹ ਛਿਣ ਛਿਣ ਦੀ ਸੰਗਿਆ ਕਰਕੇ ਘਟਦੀ ਜਾ ਰਹੀ ਹੈ, ਸਵਾਸ ਸਵਾਸ ਕਰਕੇ ਤੇਰੀ ਜ਼ਿੰਦਗੀ ਘਟਦੀ ਜਾ ਰਹੀ ਹੈ। ਇਹ ਮਤ ਖਿਆਲ ਕਰੀ ਵੀ ਮੈਂ ਮਰਜ਼ੀ ਨਾਲ ਜਿਉ ਸਕਦਾ ਹਾਂ, ਨਾ ਬੰਦਾ ਜਿਉ ਸਕਦਾ ਹੈ ਮਰਜ਼ੀ ਨਾਲ, ਨਾ ਬੰਦਾ ਮਰਜ਼ੀ ਨਾਲ ਮਰ ਸਕਦਾ ਹੈ। ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਤੇ ਨਾ ਖਾਲਸਾ ਜੀ ਕਦੇ ਇਹ ਮਨ ਚ ਭੁਲੇਖਾ ਹੋਵੇ ਵੀ ਮੈਂ ਮਰਜ਼ੀ ਨਾਲ ਸਵਾਸ ਭੋਗ ਸਕਦਾ ਹਾਂ। ਜਿੰਨੇ ਸਵਾਸ ਲਿਖ ਦਿੱਤੇ ਆ ਨਾ ਮਾਲਕ ਨੇ, ਓਨੇ ਸਵਾਸ ਹੀ ਭੋਗਣੇ ਨੇ। ਸਾਡਾ ਜਨਮ ਬਾਅਦ ਵਿਚ ਹੁੰਦਾ ਹੈ, ਮੌਤ ਦਾ ਲੇਖ ਵਾਹਿਗੁਰੂ ਨੇ ਪਹਿਲਾਂ ਹੀ ਸਾਡੇ ਮੱਥੇ ਤੇ ਲਿਖ ਕੇ ਭੇਜਿਆ ਹੋਇਆ। ਅਸੀਂ ਜੰਮਣ ਤੋਂ ਪਹਿਲਾਂ ਹੀ ਮੌਤ ਦਾ ਲੇਖ ਲਿਖਵਾ ਕੇ ਸੰਸਾਰ ਤੇ ਆਏ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਨੇ, ਮਰਨ ਲਿਖਾਏ ਮੰਡਲ ਮਹਿ ਆਏ, ਅਸੀਂ ਮੌਤ ਦਾ ਲੇਖ ਲਿਖਵਾ ਕੇ ਸੰਸਾਰ ਤੇ ਆਏ ਹੈ। ਜਿੰਨੇ ਜੀਵ ਪੈਦਾ ਹੋਏ ਹੈ ਸਾਡੇ ਸਾਰਿਆਂ ਤੇ ਮੱਥੇ ਤੇ ਪਰਰਬ ਦਾ ਲੇਖ ਹੈ। ਕੀ ਕੁਝ ਪ੍ਰਾਪਤ ਹੋਣਾ, ਕਿੰਨੇ ਸਾਲ, ਕਿੰਨੇ ਮਹੀਨੇ, ਕਿੰਨੇ ਦਿਨ, ਕਿੰਨੀਆਂ ਘੜੀਆਂ ਪਾਲ ਅਸੀਂ ਜਿਉਣਾ ਹੈ, ਇਹ ਸਾਰੇ ਦਾ ਸਾਰਾ ਹਿਸਾਬ ਕਿਤਾਬ ਵਾਹਿਗੁਰੂ ਨੇ ਸਾਡੇ ਮੱਥੇ ਤੇ ਲਿਖਿਆ ਹੋਇਆ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਵਚਨ ਹੈ, ਸਰਬ ਜੀਆਂ ਸਿਰ ਲੇਖ ਤੋਰਾਓ, ਬਿਨ ਲੇਖੈ ਨਹੀਂ ਕੋਈ ਜੀਓ, ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਓ। ਜੇ ਨਹੀਂ ਕਿਸੇ ਦੇ ਮੱਥੇ ਤੇ ਲੇਖ ਲਿਖਿਆ ਹੋਇਆ ਤਾਂ ਵਾਹਿਗੁਰੂ ਪਰਮੇਸ਼ਰ ਹੈ ਜਿਹਦੇ ਮੌਤ ਦਾ ਜਾਂ ਜੰਮਣ ਮਰਨ ਦਾ ਕੋਈ ਲੇਖ ਨਹੀਂ ਲਿਖਿਆ ਹੋਇਆ। ਬਾਕੀ ਅਸੀਂ ਲੇਖ ਲਿਖਵਾ ਕੇ ਸੰਸਾਰ ਤੇ ਆਏ ਹਾਂ, ਕਿੰਨੇ ਸਵਾਸ ਭੋਗਣੇ ਨੇ। ਹਜੂਰ ਕਹਿੰਦੇ ਇਹਦੀ ਵੀ ਗਿਣਤੀ ਮਿਣਤੀ ਹੈ, ਨਣ ਕਹਲੇ ਸਭ ਦਿਵਸ ਸਾਸ, ਨਹਿ ਵਧਣ ਘਟਣ ਤਿਲ ਸਾਰ। ਤਿਲ ਮਾਤਰ ਵੀ ਨਾ ਇਹ ਵਧਣੇ ਨੇ ਤੇ ਨਾ ਇਹ ਘਟਣੇ ਨੇ। ਜਦੋਂ ਉਹ ਸਵਾਸਾਂ ਦੀ ਪੂੰਜੀ ਖਤਮ ਹੋਈ, ਝਾਟੀ ਪ੍ਰਲੋਕ ਦੇ ਸੱਦੇ ਪੱਤਰ ਦੀ ਚਿੱਠੀ ਆ ਜਾਣੀ ਹੈ। ਨਾ ਕਿਸੇ ਨਾਲ ਸੁਰ, ਨਾ ਕਿਸੇ ਨਾਲ ਸਲਾਹ, ਨਾ ਬੱਚਿਆਂ ਨਾਲ ਕੋਈ ਸੁਰ ਸਲਾਹ, ਨਾ ਘਰ ਵਾਲੀ ਨੂੰ ਸੁੱਖ ਸੁਣਿਆ, ਕਿੱਧਰ ਨੂੰ ਜਾਣਾ ਇਹ ਵੀ ਨਹੀਂ ਦੱਸੇਗਾ। ਆਈ ਆ ਗਿਆ ਤੇ ਰਹੋ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਊਟ ਸਧਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਇਹ ਤੇਰੀ ਹਾਲਤ ਹੋਵੇਗੀ ਜੀਵ, ਖਿਆਲ ਕਰਕੇ ਵੇਖ, ਔਦ ਘਟਤ ਹੈ ਨੀਤ, ਨਹੀਂ ਤਾਂ ਪ੍ਰਤੀ ਜ਼ਿੰਦਗੀ ਦਾ ਸਮਾਂ ਤੇਰਾ ਘਟਦਾ ਜਾ ਰਿਹਾ ਹੈ, ਜ਼ਿੰਦਗੀ ਘਟਦੀ ਜਾ ਰਹੀ ਹੈ।
ਪੰਜ ਤਤ ਕੋ ਤਨ ਰਚਿਓ,
ਉਸ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਨੇ ਇਹ ਪੰਜਾਂ ਤੱਤਾਂ ਦਾ ਖਾਲਸਾ ਜੀ ਤਨ ਸਰੀਰ ਪਰਮੇਸ਼ਰ ਨੇ ਰਚਨਾ ਕੀਤਾ ਹੈ। ਪੌਣ ਹੈ, ਪਾਣੀ ਹੈ, ਧਰਤੀ ਹੈ, ਆਕਾਸ਼ ਹੈ, ਅਗਨੀ ਹੈ, ਇਹਨਾਂ ਪੰਜਾਂ ਤੱਤਾਂ ਦੁਆਰਾ ਪਰਮੇਸ਼ਰ ਨੇ ਨੰਦ ਰਾਣੀ ਦੇਹ ਪੈਦਾ ਕੀਤੀ ਹੈ। ਜਿਸ ਮਾਲਕ ਵਾਹਿਗੁਰੂ ਪਰਮੇਸ਼ਰ ਨੇ ਪੰਜ ਤੱਤ ਕੋ ਤਨ ਰਚਿਓ, ਪੰਜਾਂ ਤੱਤਾਂ ਦਾ ਪਰਮੇਸ਼ਰ ਇਹ ਸਰੀਰ ਪੁਤਲਾ, ਇਹ ਸਰੀਰ ਪਰਮੇਸ਼ਰ ਨੇ ਘੜਨਾ ਕੀਤਾ ਰਚਿਆ ਹੈ।
ਜਾਨਹੁ ਚਤੁਰ ਸੁਜਾਨ,
ਉਸ ਵਾਹਿਗੁਰੂ ਪਰਮੇਸ਼ਰ ਸੁਜਾਨ ਉਸ ਮਾਲਕ ਨੂੰ ਚਤੁਰ ਜਾਨਣਾ ਕਾਰ ਹੈ। ਉਹ ਸੁਜਾਨ ਹੈ ਪਰਮੇਸ਼ਰ, ਚਤੁਰ ਹੈ ਪਰਮੇਸ਼ਰ। ਔਰ ਹਜੂਰ ਕਹਿੰਦੇ ਜਾਨਹੁ ਚਤੁਰ ਸੁਜਾਨ, ਹੇ ਚਤੁਰ ਕਹਾਉਣ ਵਾਲਿਆ ਔਰ ਸਰੇਚ ਜਾਣਨ ਵਾਲਿਆ, ਖਿਆਲ ਕਰਕੇ ਵੇਖ, ਉਹ ਵਾਹਿਗੁਰੂ ਪਰਮੇਸ਼ਰ ਨੇ ਤਿੰਨ ਪੰਜਾਂ ਤੱਤਾਂ ਦਾ ਪੈਦਾ ਕੀਤਾ ਹੋਇਆ। ਤੂੰ ਆਪਣੇ ਆਪ ਨੂੰ ਚਤੁਰ ਸਮਝਦਾ, ਸੁਜਾਨ ਸਮਝਦਾ, ਇਹ ਮਿੱਟੀ ਦਾ ਪਰਮੇਸ਼ਰ ਨੇ ਘੜਿਆ ਹੋਇਆ ਨਾ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਸੂਰਤ ਮੂਰਤ ਕਰ ਆਪਾਰ। ਕੀ ਮਾਣ ਕਰਦਾ, ਖਿਆਲ ਕਰਕੇ ਵੇਖ, ਇਹ ਪੰਜਾਂ ਤੱਤਾਂ ਦਾ ਪਰਮੇਸ਼ਰ ਨੇ ਸਰੀਰ ਰਚਿਆ ਹੋਇਆ। ਬੜਾ ਆਪਣੇ ਆਪ ਨੂੰ ਚਤੁਰ ਦਿਮਾਗ ਵਾਲਾ, ਸੁਜਾਨ ਸ੍ਰੇਸ਼ਟ ਆਪਣੇ ਆਪ ਨੂੰ ਸਮਝਦਾ ਹੈ। ਉਸ ਵਾਹਿਗੁਰੂ ਪਰਮੇਸ਼ਰ ਨੂੰ ਭੁਲਾਇਆ ਹੋਇਆ, ਉਸ ਮਾਲਕ ਦੀ ਯਾਦ ਵਿਚ ਜੁੜ।
ਜਿਹੇ ਤੇ ਉਪਜਿਓ ਨਾਨਕ,
ਜਿਸ ਵਾਹਿਗੁਰੂ ਪਰਮੇਸ਼ਰ ਤੋਂ ਉਪਜਿਓ ਪੈਦਾ ਹੋਇਆ ਨਾ, ਪੰਜਾਂ ਤੱਤਾਂ ਤੋਂ ਪਰਮੇਸ਼ਰ ਨੇ ਪੈਦਾ ਕੀਤਾ ਹੈ, ਔਰ ਇਸੇ ਤਰ੍ਹਾਂ ਪ੍ਰਕਿਰਤੀਆਂ ਤੋਂ ਪੈਦਾ ਕੀਤਾ ਸਰੀਰ ਨੂੰ ਪਰਮੇਸ਼ਰ ਨੇ।
ਲੀਨ ਤਾਹੇ ਮਹਿਮਾਨ,
ਉਸੇ ਵਿਚ ਹੀ ਤੱਤਾਂ ਵਿਚ ਫਿਰ ਲੀਨ ਹੋ ਜਾਵੇਗਾ, ਔਰ ਆਖਿਰਕਾਰ ਤੱਤਾਂ ਚ ਤੱਤ ਮਿਲ ਜਾਣਗੇ, ਜੋਤੀ ਚ ਜੋਤ ਮਿਲ ਜਾਵੇਗੀ, ਮਿੱਟੀ ਹੋ ਜਾਵੇਗਾ, ਢੇਰੀ ਹੋ ਜਾਵੇਗਾ, ਕੋਈ ਪ੍ਰਾਪਤੀ ਨਹੀਂ ਕਰ ਸਕੇਗਾ। ਔਰ ਇਸੇ ਤਰ੍ਹਾਂ ਉਹਨਾਂ ਤੱਤਾਂ ਤੋਂ ਪੈਦਾ ਹੋ ਕੇ ਤੱਤਾਂ ਵਿਚ ਇਹ ਮਿੱਟੀ ਜਾ ਮਿਲੇਗੀ।
ਘਟ ਘਟ ਮੈਂ ਹਰ ਜੂ ਬਸੈ,
ਉਹ ਹਰੀ ਪਰਮੇਸ਼ਰ ਨਿਰੰਕਾਰ ਘਟਾਂ ਘਟਾਂ ਚ ਸਰਬ ਥਾਵਾਂ ਤੇ ਵਸਦਾ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪਰਮੇਸ਼ਰ ਨਾ ਵਸਦਾ ਹੋਵੇ, ਸਭ ਥਾਵਾਂ ਤੇ ਵਾਹਿਗੁਰੂ ਨਿਰੰਕਾਰ ਸਰਬ ਵਿਆਪਕ ਹੋ ਰਿਹਾ। ਜਿਮੀ ਜਮਾਨ ਕੇ ਵਿਖੈ, ਸਮਸਤ ਏਕ ਜੋਤ ਹੈ, ਨਾ ਘਾਟ ਹੈ, ਨਾ ਬਾਡ ਹੈ, ਨਾ ਘਾਟ ਬਾਡ ਹੋਤ ਹੈ। ਸੋ ਹਿੰਦੂ ਵੀਰਾਂ ਨੇ ਖਿਆਲ ਕੀਤਾ ਕਿ ਉਹ ਹਰੀ ਪਰਮੇਸ਼ਰ ਦੱਖਣ ਦੇਸ਼ ਵਿਚ ਵਸਦਾ ਹੈ। ਮੁਸਲਮਾਨਾਂ ਨੇ ਕਿਹਾ ਨਹੀਂ, ਅੱਲਾ ਪਾਕ ਉਹ ਪੱਛੋਂ ਦੀ ਦਿਸ਼ਾ ਵਿਚ ਵਸਦਾ ਹੈ। ਭਗਤ ਕਹਿਣ ਲੱਗੇ, ਭਾਈ ਜੇ ਕੇਵਲ ਉਹ ਦੱਖਣ ਦੇਸ਼ ਵਿਚ ਵਸਦਾ ਹੈ ਜਾਂ ਪੱਛੋਂ ਦੇਸ਼ ਵਿਚ ਵਸਦਾ ਹੈ ਤੇ ਬਾਕੀ ਮੁਲਕ ਦੀ ਭਲਾ ਸਹਾਇਤਾ ਫਿਰ ਕੌਣ ਕਰੇਗਾ, ਬਾਕੀ ਥਾਵਾਂ ਦੇ ਜੀਵਾਂ ਦੀ ਕਲਿਆਣ ਭਲਾ ਕਿਵੇਂ ਹੋਵੇਗਾ? ਇਉਂ ਨਹੀਂ ਹੋ ਸਕਦਾ। ਇਹ ਆਪੋ ਆਪਣੇ ਧਰਮਾਂ ਦੇ ਖਿਆਲ ਨੇ, ਨਹੀਂ ਨਾ ਉਹ ਦੱਖਣ ਵਿਚ ਹੈ ਨਾ ਕਦੇ ਪੱਛੋਂ ਵਿਚ ਹੈ, ਉਹ ਤਾਂ ਸਾਰਿਆਂ ਦੇ ਹਿਰਦੇ ਵਿਚ ਬੈਠਾ ਹੋਇਆ। ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅੱਲਾਹੋ ਮੁਕਾਮਾ, ਦਿਲ ਮੈਂ ਖੋਜ ਦਿਲੇ ਦਿਲ ਖੋਜਾਓ, ਇਹੀ ਠੌਰ ਮੁਕਾਮਾ। ਉਹਦਾ ਦਿਲਾਂ ਦਿਲਾਂ ਚ ਬੈਠਾ ਹੋਇਆ ਵਾਹਿਗੁਰੂ ਪਰਮੇਸ਼ਰ ਹੈ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧਵ ਜੀਆ। ਜਿਵੇਂ ਸਾਰੇ ਦੁੱਧਾਂ ਚ ਪਰਮੇਸ਼ਰ ਨੇ ਘਿਓ ਲੁਕਾ ਕੇ ਰੱਖਿਆ ਹੋਇਆ, ਸਾਰੀ ਬਨਸਪਤੀ ਵਿਚ ਪਰਮੇਸ਼ਰ ਨੇ ਅੱਗ ਲੁਕਾ ਕੇ ਰੱਖੀ ਹੋਈ ਹੈ। ਕੋਈ ਉੱਚਾ ਹੋਵੇ, ਕੋਈ ਨੀਵਾਂ ਹੋਵੇ, ਕੋਈ ਵੱਡਾ ਹੋਵੇ, ਕੋਈ ਛੋਟਾ ਹੋਵੇ, ਸਭ ਦੇ ਵਿਚ ਆਪਣੀ ਜੋਤ ਪਰਮੇਸ਼ਰ ਨੇ ਢੱਕ ਕੇ ਰੱਖੀ ਹੋਈ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਤੇ ਜਦੋਂ ਪਰਮੇਸ਼ਰ ਦੀ ਜੋਤ ਜਦੋਂ ਤੱਕ ਵਰਤਦੀ ਹੈ ਨਾ, ਉਦੋਂ ਤੱਕ ਖਾਲਸਾ ਜੀ ਅਸੀਂ ਤੁਰਦੇ ਫਿਰਦੇ ਖਾਂਦੇ ਪੀਂਦੇ ਪਹਿਣਦੇ ਅਸੀਂ ਤੁਰੇ ਫਿਰਦੇ ਹਾਂ। ਜਦੋਂ ਉਹ ਜੋਤੀ ਸਰੂਪ ਆਪਣੀ ਜੋਤ ਖਿੱਚ ਲੈਂਦਾ, ਸਤਿਗੁਰੂ ਕਹਿੰਦੇ ਫੇਰ ਭਲਾ ਕੋਈ ਬੋਲ ਕੇ ਤੁਰ ਫਿਰ ਕੇ ਵਿਖਾਵੇ। ਜਬ ਤੂੰ ਜੋਤ ਖਿੰਚਿਆ ਹੈ ਪ੍ਰਭ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਫਿਰ ਕੋਈ ਵਖਿਆਨ ਕਰਕੇ ਕੋਈ ਬੋਲ ਕੇ ਭਲਾ ਵਿਖਾਵੇ? ਕੋਈ ਬੋਲ ਨਹੀਂ ਸਕਦਾ, ਕੋਈ ਵਿਹਾਰ ਕਰ ਹੀ ਨਹੀਂ ਸਕਦਾ। ਉਸ ਵਾਹਿਗੁਰੂ ਪਰਮੇਸ਼ਰ ਦੀ ਇਹ ਜੋਤੀ ਸਰੂਪ ਦੀ ਕਿਰਪਾ ਹੈ। ਤੇ ਜਿਹੜਾ ਮਾਲਕ ਪਰਮੇਸ਼ਰ ਹੈ ਨਾ, ਉਹ ਘੱਟ ਘੱਟ ਮੈਂ ਹਰ ਜੂ ਵਸੈ, ਉਹ ਸਾਡੇ ਹਿਰਦੇ ਹਿਰਦੇ ਚ ਮਾਲਕ ਵਸਦਾ ਹੈ। ਹਿਰਦੇ ਚ ਬੈਠਾ ਹੋਇਆ ਵਾਹਿਗੁਰੂ ਪਰਮੇਸ਼ਰ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਵਚਨ ਹੈ, ਕਾਹੇ ਰੇ ਬਨ ਖੋਜਨ ਜਾਏ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ, ਪੋਪ ਮੱਧ ਜਿਉ ਬਾਸ ਬਸਦਾ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਭਗਤ ਫਰੀਦ ਸਾਹਿਬ ਜੀ ਕਹਿੰਦੇ ਕਾਹਦੇ ਲਈ ਜੰਗਲਾਂ ਚ ਧੱਕੇ ਤੋੜੇ ਖਾਂਦਾ ਫਿਰਦਾ ਹੈ? ਪਰਮੇਸ਼ਰ ਨੂੰ ਲੱਭਣ ਵਾਸਤੇ ਜੰਗਲਾਂ ਵਿਚ ਲੋਕ ਤੁਰੇ ਫਿਰਦੇ ਸਨ। ਜਿਵੇਂ ਪਰਮੇਸ਼ਰ ਕਿਸੇ ਝਾੜੀ ਦੇ ਉਹਨੇ ਲੋਕੇ ਬੈਠਾ ਹੋਵੇ, ਕਹਿੰਦੇ ਜੰਗਲਾਂ ਵਿਚ ਲੱਭਦੇ ਫਿਰਦੇ ਹੋ, ਕੰਡੇ ਮਰਵਾਉਂਦੇ ਫਿਰਦੇ ਹੋ, ਉਹ ਮਾਲਕ ਤਾਂ ਤੇਰੇ ਹਿਰਦੇ ਚ ਬੈਠਾ ਹੋਇਆ, ਤੂੰ ਬਾਹਰ ਭਾਲਦਾ ਫਿਰਦਾ ਹੈ। ਫਰੀਦਾ ਜੰਗਲ ਜੰਗਲ ਕਿਆ ਪਵਾ ਹੈ, ਵਣ ਕੰਡਾ ਮੋੜੇ ਹੈ, ਵਸੀ ਰੱਬ ਇਹ ਆਲੀਐ, ਜੰਗਲ ਕਿਆ ਢੂੰਡੇ ਹੈ। ਐਵੇਂ ਜੰਗਲਾਂ ਚ ਧੱਕੇ ਤੋੜੇ ਖਾਣ ਦੀ ਕੀ ਜ਼ਰੂਰਤ ਹੈ? ਵਸੀ ਰੱਬ ਇਹ ਆਲੀਐ, ਰੱਬ ਤਾਂ ਤੇਰੇ ਹਿਰਦੇ ਚ ਵਸਦਾ ਤੇ ਤੂੰ ਬਾਹਰ ਭਾਲਦਾ ਫਿਰਦਾ ਹੈ। ਖਿਆਲ ਕਰਕੇ ਵੇਖ, ਗਰੀਬ ਨਵਾਜ ਸੱਚੇ ਪਾਤਸ਼ਾਹ ਚੋ ਜੀ ਪ੍ਰੀਤਮ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਵਿੱਤਰ ਬਚਨ ਨੇ ਕਹਿੰਦੇ ਹਰਨ ਦੀ ਹਜੂਰ ਨੇ ਮਿਸਾਲ ਦਿੱਤੇ। ਹਰਨ ਖਾਲਸਾ ਜੀ ਉਹਦੀ ਕਸਤੂਰੀ ਦਾ ਨਾਪਾ ਨਾਭੀ ਚ ਹੁੰਦਾ, ਧੁਨੀ ਵਿਚ ਹੈ। ਜਦ ਉਹਨੂੰ ਖੁਸ਼ਬੂ ਆਉਂਦੀ ਹੈ ਤਾਂ ਉਹ ਸਮਝਦਾ ਸ਼ਾਇਦ ਇਹਨੇ ਜੰਗਲ ਦੀਆਂ ਝਾੜੀਆਂ ਵਿੱਚੋਂ ਆਉਂਦੀ ਹੈ। ਉਹ ਕਦੇ ਕਿਸੇ ਝਾੜੀ ਚ ਜਾ ਸਿਰ ਪਸਾਉਂਦਾ ਹੈ, ਕਦੇ ਕਿਸੇ ਝਾੜੀ ਚ ਜਾ ਸਿਰ ਪਸਾਉਂਦਾ ਹੈ। ਆਖਿਰਕਾਰ ਉਹ ਹੰਭ ਕੇ ਜਦੋਂ ਡਿੱਗ ਪੈਂਦਾ ਹੈ ਤਾਂ ਡਿੱਗੇ ਹੋਏ ਹਰਨ ਦੀਆਂ ਜਦੋਂ ਉਹ ਖਾਲਸਾ ਜੀ ਨਾਸਕਾਂ ਦੇ ਨੇੜੇ ਧੁਨੀ ਨੇੜੇ ਜਾਂਦੀਆਂ ਨੇ ਨਾਸਾਂ, ਫਿਰ ਅਫਸੋਸ ਕਰਦਾ, ਅਫਸੋਸ ਮੈਂ ਤਾਂ ਐਵੇਂ ਝਾੜੀਆਂ ਚ ਸਿਰ ਪਸਾਈ ਫਿਰਦਾ ਸਾਂ, ਇਹ ਕਸਤੂਰੀ ਦਾ ਨਾਪਾ ਤਾਂ ਮੇਰੀ ਆਪਣੀ ਨਾਭੀ ਵਿੱਚ ਸੀ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਤਾਂ ਸਾਡੇ ਹਿਰਦੇ ਵਿੱਚ ਹੈ, ਅਸੀਂ ਜੰਗਲਾਂ ਵਿੱਚ ਲੱਭਦੇ ਫਿਰਦੇ ਹਾਂ। ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਔਰ ਐਸੀ ਜੀਵ ਦੀ ਹਾਲਤ ਬਣੀ ਹੋਈ ਹੈ, ਉਹ ਵਾਹਿਗੁਰੂ ਪਰਮੇਸ਼ਰ ਸਾਡੇ ਹਿਰਦੇ ਚ ਬੈਠਾ ਹੈ। ਭਗਤ ਕਬੀਰ ਸਾਹਿਬ ਜੀ ਤੁਰੇ ਜਾ ਰਹੇ ਸੀ, ਮੁੱਲਾ ਨੇ ਉੱਚੇ ਮਨਾਰ ਤੇ ਚੜ ਕੇ ਬਾਂਗ ਦਿੱਤੇ। ਕਬੀਰ ਸਾਹਿਬ ਕਹਿਣਗੇ ਮੁੱਲਾ ਸਾਹਿਬ, ਅੱਜ ਕੱਲ ਖੁਦਾਵੰਦ ਕਰੀਮ ਅੱਲਾ ਤਾਲਾ ਉਹ ਬੋਲੇ ਹੋ ਗਏ ਨੇ, ਉਹਨਾਂ ਨੂੰ ਉੱਚਾ ਸੁਣਨ ਲੱਗ ਪਿਆ, ਤਾਂ ਕਰਕੇ ਉੱਚੇ ਉੱਚੇ ਬਾਂਗਾਂ ਦੇਣੇ ਹੋ। ਜਿਸ ਮਾਲਕ ਦੀ ਯਾਦ ਵਿੱਚ ਜੁੜ ਕੇ ਉੱਚੀ ਬਾਂਗਾਂ ਦੇਣ ਦਾ ਯਤਨ ਕਰਦਾ ਮੁੱਲਾ, ਉਹ ਤਾਂ ਤੇਰੇ ਹਿਰਦੇ ਚ ਬੈਠਾ ਹੈ। ਤੂੰ ਉੱਚੇ ਚੁਬਾਰੇ ਤੇ ਚੜ ਕੇ, ਉੱਚੇ ਮੀਨਾਰ ਤੇ ਚੜ ਕੇ ਬਾਂਗ ਦੇਣਾ ਕਿ ਉਹ ਮਾਲਕ ਬੋਲਾ ਪੀ ਉਹਨੂੰ ਸੁਣਦਾ ਘੱਟ ਹੈ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ, ਦਿਲ ਹੀ ਭੀਤਰ ਜੋਏ। ਉਹ ਮਾਲਕ ਤਾਂ ਤੇਰੇ ਹਿਰਦੇ ਚ ਬੈਠਾ ਹੋਇਆ, ਤੂੰ ਉੱਚੀ ਉੱਚੀ ਬਾਂਗਾਂ ਦੇਂਦਾ ਹੈ, ਨਹੀਂ ਕਰੇ ਹਿਰਦੇ ਚ ਵੇਖਣ ਦਾ ਯਤਨ ਕਰ। ਉਸ ਮਾਲਕ ਨੂੰ ਜਿਨ੍ਹੇ ਵੀ ਪ੍ਰਾਪਤ ਕੀਤਾ ਨਾ, ਉਹਨੇ ਹਿਰਦਿਓ ਹੀ ਪ੍ਰਾਪਤ ਕੀਤਾ ਹੈ। ਸੋ ਹਜੂਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ, ਘੱਟ ਘੱਟ ਮੈਂ ਹਰ ਜੂ ਵਸੈ, ਘਟਾਂ ਘਟਾਂ ਚ ਹਿਰਦਿਆਂ ਹਿਰਦਿਆਂ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਵਸਦਾ ਹੈ।
ਸੰਤਨ ਕਹਿਓ ਪੁਕਾਰ,
ਜਿਹੜੇ ਸੰਤ ਨੇ ਨਾ, ਪਰਮੇਸ਼ਰ ਦੇ ਪਿਆਰੇ ਸੰਤ, ਸਤਿਗੁਰੂ ਗਰੀਬ ਨਿਵਾਜ, ਧੰਨ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਸਾਰੇ ਸਰੂਪ ਗਰੀਬ ਨਿਵਾਜ ਚੋ ਜੀ ਪ੍ਰੀਤਮ ਦੇ, ਔਰ ਗੁਰੂ ਕੇ ਪਿਆਰੇ ਸੰਤ ਭਗਤ ਜਿਹੜੇ ਮਹਾਂਪੁਰਖ ਹੋਏ ਨੇ, ਗੁਰੂ ਕੇ ਪਿਆਰੇ ਭਗਤ ਜਨ ਹੋਏ ਨੇ, ਸਭ ਪੁਕਾਰ ਪੁਕਾਰ ਕੇ ਡੰਕੇ ਦੀ ਚੋਟ ਨਾਲ ਇਹ ਗੱਲ ਕਹਿੰਦੇ ਹਨ। ਸੰਤਨ ਕਹਿਓ ਪੁਕਾਰ, ਉਹ ਸੰਤ ਰੱਬ ਦੇ ਪਿਆਰੇ ਪੁਕਾਰ ਪੁਕਾਰ ਕੇ ਜੀਵ ਨੂੰ ਕਹਿੰਦੇ ਨੇ ਕਿ ਉਹ ਵਾਹਿਗੁਰੂ ਪਰਮੇਸ਼ਰ ਦਾ ਹਿਰਦੇ ਚ ਬੈਠਾ ਨਿਵਾਸ ਕਰਦਾ ਹੈ।
ਕਹੋ ਨਾਨਕ ਤੇ ਭਜ ਮਨਾ,
ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਮਨਾ ਭਜਨ ਕਰ, ਜਿਹੜਾ ਤੇਰੇ ਹਿਰਦੇ ਚ ਬੈਠਾ ਹੋਇਆ ਨਾ ਉਸ ਮਾਲਕ ਦੀ ਯਾਦ ਵਿਚ ਜੁੜ।
ਪਾਉ ਨਿਧ ਉਤਰ ਹੈ ਪਾਰ,
ਜਿਹੜਾ ਪਹਿਦਾਇਕ ਸੰਸਾਰ ਰੂਪ ਸਮੁੰਦਰ ਹੈ ਇਹ ਤੋਂ ਉਤਰ ਜਾਵੇਗਾ ਫਿਰ ਪਾਰ ਪਰਲੇ ਕਿਨਾਰੇ ਤੇ ਮੁਕਤੀ ਰੂਪੀ ਪਾਰਲਾ ਕਿਨਾਰਾ ਪ੍ਰਾਪਤ ਹੋ ਜਾਵੇਗਾ, ਭਵ ਸਾਗਰ ਤੋਂ ਮੁਕਤ ਹੋ ਜਾਵੇਗਾ, ਕਲਿਆਣ ਦੇ ਸਹਿਤ ਹੋ ਜਾਵੇਗਾ।
ਸੁਖ ਦੁਖ ਜਿਹ ਪਰ ਸਹਿ ਨਹੀਂ,
ਉਹ ਵਾਹਿਗੁਰੂ ਪਰਮੇਸ਼ਰ ਕੈਸਾ ਖਾਲਸਾ ਜੀ, ਉਹ ਪਰਮੇਸ਼ਰ ਨਿਰੰਕਾਰ ਕਿਹੋ ਜਿਹਾ ਹੈ, ਜਿਸ ਵਾਹਿਗੁਰੂ ਨੂੰ ਨਾ ਕਰੇ ਸੁਖ ਤੇ ਨਾ ਕਰੇ ਖਾਲਸਾ ਜੀ ਦੁੱਖ ਹੀ ਕਰੇ ਪਾਉਂਦਾ ਹੈ। ਨਾ ਉਹਨੂੰ ਵਿਸ਼ਿਆਂ ਦੇ ਸੁਖ ਦੀ ਪ੍ਰਾਪਤੀ ਹੈ, ਪ੍ਰਾਪਤੀ ਦੀ ਕਦੇ ਇੱਛਾ ਵਿਸ਼ਿਆਂ ਦੇ ਸੁਖ ਦੀ ਪ੍ਰਾਪਤੀ ਦੀ ਇੱਛਾ ਰੱਖਦਾ ਹੈ, ਤੇ ਨਾ ਕਰੇ ਉਹਨੂੰ ਦੁੱਖ ਹੀ ਖਾਲਸਾ ਜੀ ਦੁੱਖ ਨੂੰ ਦੁੱਖ ਰੂਪ ਕਰਕੇ ਉਹ ਪਰਮੇਸ਼ਰ ਜਾਣਦਾ, ਤੇ ਨਾ ਕਰੇ ਦੁੱਖ ਉਹਨੂੰ ਵਿਆਪਦਾ ਹੀ ਹੈ, ਨਾ ਦੁੱਖ ਨੇੜੇ ਆਉਂਦਾ ਹੈ, ਜਿਹਨੂੰ ਸੁਖ ਤੇ ਦੁੱਖ ਕਰੇ ਪਰਤਦਾ ਹੀ ਨਹੀਂ, ਛੋਹਦਾ ਹੀ ਨਹੀਂ ਹੈ।
ਲੋਭ ਮੋਹ ਅਭਿਮਾਨ,
ਨਾ ਕਦੇ ਲੋਭ ਤੇ ਨਾ ਕਦੇ ਮੋਹ ਤੇ ਨਾ ਕਦੇ ਅਭਿਮਾਨ, ਹਿਰਦੇ ਵਿੱਚੋਂ ਆਪਣੇ ਆਪ ਨੂੰ ਮੰਨ ਲੈਣਾ।
ਕਹੋ ਨਾਨਕ ਸੁਣ ਰੇ ਮਨਾ,
ਇਹ ਮੇਰੇ ਮਨਾ ਸੁਣਨਾ ਕਰ।
ਸੋ ਮੂਰਤ ਭਗਵਾਨ,
ਉਹ ਮੂਰਤ ਸਰੂਪ ਹੈ ਭਗਵਾਨ ਖੱਟ ਪਗਾ ਸਪੰਨ ਵਾਹਿਗੁਰੂ ਪਰਮੇਸ਼ਰ ਦਾ, ਨਾ ਉਹਨੂੰ ਕੋਈ ਸੁੱਖ ਤੇ ਨਾ ਉਹਨੂੰ ਕੋਈ ਦੁੱਖ, ਨਾ ਉਹਨੂੰ ਵਿਸ਼ਿਆਂ ਦੇ ਸੁੱਖ ਦੀ ਪ੍ਰਾਪਤੀ ਦੀ ਕੋਈ ਲਾਲਸਾ, ਨਾ ਉਹਨੂੰ ਕੋਈ ਦੁੱਖ ਚੰਬੜ ਸਕਦਾ ਹੈ। ਲੋਭ ਮੋਹ ਅਭਿਮਾਨ ਹੈ ਤੇ ਨਾ ਉਹਨੂੰ ਕੋਈ ਲੋਭ ਹੈ ਪਦਾਰਥਾਂ ਦੇ ਜੋੜਨ ਦਾ, ਤੇ ਨਾ ਉਹ ਕਿਸੇ ਨਾਲ ਮੋਹ ਹੀ ਕਰਦਾ ਤੇ ਨਾ ਅਭਿਮਾਨ ਹੰਕਾਰ ਕਰਦਾ ਹੈ। ਸੋ ਮੂਰਤ ਭਗਵਾਨ, ਉਹ ਮੂਰਤ ਸਰੂਪ ਹੈ ਭਗਵਾਨ ਪਰਮੇਸ਼ਰ ਦਾ, ਐਸਾ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ।
ਉਸਤਤ ਨਿੰਦਿਆ ਨਾਹੀ ਜਿਹੇ,
ਜਿਨ੍ਹਾਂ ਗੁਰੂ ਕੇ ਪਿਆਰਿਆਂ ਦਾ ਕਿਹੋ ਜਿਹਾ ਜੀਵਨ ਹੈ ਖਾਲਸਾ ਜੀ, ਗੁਰੂ ਕੇ ਪਿਆਰਿਆਂ ਦਾ ਉਸਤਤ ਨਿੰਦਿਆ ਨਾਹੀ ਜਿਹੇ, ਨਾ ਤਾਂ ਉਸਤਤ ਹੀ ਹੋਵੇ ਤੇ ਕਦੇ ਖੁਸ਼ੀ ਨਹੀਂ ਜ਼ਾਹਰ ਕਰਦੇ ਵੀ ਬੜੀ ਸਾਡੀ ਉਸਤਤ ਵਡਿਆਈ ਹੋ ਰਹੀ ਹੈ, ਪ੍ਰਭਾਵਿਤ ਨਹੀਂ ਕਦੇ ਹੁੰਦੇ ਵੀ ਫੁੱਲ ਜਾਣਾ ਉਸਤਤ ਸੁਣ ਕੇ, ਤੇ ਜੇ ਕੋਈ ਨਿੰਦਿਆ ਕਰੇ ਤੇ ਫਿਰ ਝੱਟ ਹੀ ਸੁੰਗੜ ਜਾਣਾ ਵੀ ਐਂ ਸਾਡੇ ਨਾਲ ਕਿਉਂ ਹੋਇਆ, ਸਾਡੀ ਨਰਾਦਰੀ ਕਿਉਂ ਹੋ ਗਈ ਹੈ। ਨਾ ਉਸਤਤ ਤੇ ਨਾ ਕਦੇ ਨਿੰਦਿਆ, ਉਸਤਤ ਨਿੰਦਿਆ ਨਾ ਹੀ ਜਿਹੇ, ਨਹੀਂ ਜਿਨ੍ਹਾਂ ਵਿੱਚ ਕਰੇ ਉਸਤਤ ਨਿੰਦਿਆ ਦੀ ਪ੍ਰਵਾਹ।
ਕੰਚਨ ਲੋਹ ਸਮਾਨ,
ਤੇ ਕੰਚਨ ਸੋਨੇ ਨੂੰ ਵੀ ਤੇ ਲੋਹੇ ਨੂੰ ਇੱਕੋ ਜਿਹਾ ਸਮਾਨ ਸੁਧਰ ਸਮਝਦੇ ਹਨ, ਮਿੱਟੀ ਤੇ ਸੋਨਾ, ਲੋਹਾ ਤੇ ਸੋਨਾ ਇੱਕੋ ਜਿਹਾ ਕਰਕੇ ਜਾਣਦੇ ਹਨ ਗੁਰੂ ਕੇ ਪਿਆਰੇ।
ਕਹੋ ਨਾਨਕ ਸੁਣ ਰੇ ਮਨਾ,
ਇਹ ਮੇਰੇ ਮਨਾ ਸੁਣਨਾ ਕਰ, ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ।
ਮੁਕਤ ਤਾਹੇ ਤੈ ਜਾਣ,
ਉਹਨਾਂ ਗੁਰੂ ਕੇ ਪਿਆਰਿਆਂ ਨੂੰ ਫਿਰ ਮੁਕਤ ਹੋਏ ਜਾਣਨਾ ਕਰ, ਨਾ ਕਰੇ ਨਿੰਦਿਆ ਦੀ ਪ੍ਰਵਾਹ ਤੇ ਨਾ ਕਰੇ ਉਸਤਤ ਦੀ ਪ੍ਰਵਾਹ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛਿਆ ਸੀ ਨਾ ਸੱਚੇ ਪਾਤਸ਼ਾਹ, ਕੋਈ ਬ੍ਰਹਮ ਗਿਆਨੀਆਂ ਬਾਰੇ ਦੱਸੋ ਵੀ ਕਿਹੋ ਜਿਹਾ ਬ੍ਰਹਮ ਗਿਆਨੀ ਹੁੰਦਾ ਹੈ। ਸਤਿਗੁਰਾਂ ਨੇ ਬਚਨ ਫਰਮਾਏ ਸੋਠ ਰਾਗ ਦੇ ਅੰਦਰ, ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾ ਕੈ, ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾ ਕੈ, ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਿਹੇ ਪਰਸੈ ਨਾਹਿਨ, ਤੇਹ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਿਹੇ ਨਰ ਕਉ ਕੀਨੀ, ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਉਹ ਵਾਹਿਗੁਰੂ ਵਿੱਚ ਜੋਤ ਮਿਲੀ ਸੰਗ ਜੋਤ ਰਹਿਆ ਘਾਲ ਦਾ, ਐਸੀ ਵਸਥਾ ਨੂੰ ਪ੍ਰਾਪਤ ਹੁੰਦੇ ਨੇ। ਮੁਕਤ ਤਾਹੇ ਤੈ ਜਾਨ, ਹਜੂਰ ਕਹਿੰਦੇ ਉਹਨਾਂ ਨੂੰ ਮੁਕਤ ਹੋਏ ਜਾਣਨਾ ਕਰੋ, ਉਹ ਰੱਬ ਦੀ ਦਰਗਾਹ ਚ ਪ੍ਰਮਾਣਿਕ ਨੇ ਗੁਰੂ ਕੇ ਪਿਆਰੇ।
ਹਰਖ ਸੋਗ ਜਾ ਕੇ ਨਹੀਂ,
ਆਏ ਪਦਾਰਥ ਤੋਂ ਹਰਖ ਖੁਸ਼ੀ ਨਹੀਂ ਤੇ ਗਏ ਪਦਾਰਥ ਤੋਂ ਸੋਗ ਨਹੀਂ, ਜਿਨ੍ਹਾਂ ਨੂੰ ਕਦੇ ਵਾਸਤੇ ਜੇ ਤਾਂ ਪਦਾਰਥ ਆ ਜਾਣੇ ਨੇ ਤੇ ਫਿਰ ਨੱਚੋ ਟੱਪੋ, ਭੰਗੜੇ ਪਾਓ, ਭੈਣਾਂ ਦੀਆਂ ਬਾਹਾਂ ਫੜ ਕੇ ਵੀ ਨੱਚੋ, ਧੀਆਂ ਭੈਣਾਂ ਦੀਆਂ ਬਾਹਾਂ ਫੜ ਕੇ ਨੱਚਦੇ ਟੱਪਦੇ ਫਿਰੋ, ਫਿਰ ਖੁਸ਼ੀ ਬਹੁਤੀ, ਫਿਰ ਗੁਰੂ ਦਾ ਸਤਿਕਾਰ ਵੀ ਭੁੱਲ ਜਾਂਦਾ ਹੈ। ਤੇ ਜੇ ਕਿਤੇ ਮਾੜਾ ਆ ਜਾ, ਕਿਤੇ ਸੋਗ ਪੈ ਜਾਵੇ ਤੇ ਫਿਰ ਰੋਣ ਵੀ ਨੀ ਚੁੱਪ ਕਰਦੇ, ਫਿਰ ਧੀਰਜ ਵੀ ਨੀ ਕਰਦੇ, ਮਨ ਨੂੰ ਸ਼ਾਂਤੀ ਵੀ ਨੀ ਕਿਤੇ ਆਉਂਦੇ। ਹਜੂਰ ਕਹਿੰਦੇ ਉਹ ਨੇ ਗੁਰੂ ਕੇ ਪਿਆਰੇ ਧੰਨਤਾ ਦੇ ਯੋਗ, ਜਿਨ੍ਹਾਂ ਨੂੰ ਹਰਖ ਸੋਗ ਜਾ ਕੇ ਨਹੀਂ ਆਏ ਪਦਾਰਥ ਤੋਂ ਖੁਸ਼ੀ ਨਹੀਂ ਤੇ ਗਏ ਪਦਾਰਥ ਤੋਂ ਸੋਗ ਹੀ ਕੋਈ ਨਹੀਂ। ਜੇ ਦਾਤ ਮਿਲ ਗਈ ਹੈ ਤੇ ਫਿਰ ਵੀ ਪਰਮੇਸ਼ਰ ਦਾ ਸ਼ੁਕਰਾਨਾ ਤੇ ਜੇ ਭੁੱਖੇ ਦਿਨ ਕੱਟਣੇ ਪਏ ਨੇ ਤੇ ਫਿਰ ਵੀ ਮਾਲਕ ਦਾ ਧੰਨਵਾਦ ਹੀ ਹੈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਏ। ਐਸੇ ਗੁਰੂ ਕੇ ਪਿਆਰੇ ਆਵਤ ਹਰਕ ਨਾ ਜਾਵਤ ਦੁੱਖਾ ਰੰਗ ਠਾਕੁਰ ਹੈ ਲਾਗੇ ਹੋ। ਆਏ ਪਦਾਰਥ ਤੋਂ ਖੁਸ਼ੀ ਕੋਈ ਨਹੀਂ ਗਏ ਪਦਾਰਥ ਤੋਂ ਸੋਗ ਕੋਈ ਨਹੀਂ। ਮਾਲਕ ਦਾ ਧੰਨਵਾਦ ਹੀ ਧੰਨਵਾਦ ਕਰਨਾ ਜੋ ਜਾਣਦੇ ਹਨ
ਵੈਰੀ ਮੀਤ ਸਮਾਨ।
ਔਰ ਕੋਈ ਵੈਰੀ ਆ ਜਾਵੇ ਤਾਂ ਵੀ ਕੋਈ ਗੱਲ ਨਹੀਂ, ਜੇ ਕੋਈ ਮਿੱਤਰ ਆ ਗਿਆ ਤਾਂ ਵੀ ਇੱਕੋ ਹੀ ਸਮਾਨ ਸਮਝਦੇ ਹਨ। ਉਹਨਾਂ ਦੀ ਨਿਗਾਹ ਚ ਨਾ ਕੋ ਵੈਰੀ ਨਹੀਂ ਬੇਗਾਨਾ। ਸਗਲ ਸੰਗ ਹਮਕੋ ਬਣ ਆਈ। ਉਹ ਐਸੇ ਬ੍ਰਹਮ ਗਿਆਨੀ ਗੁਰੂ ਕੇ ਪਿਆਰੇ ਵੈਰੀਆਂ ਨੂੰ ਵੀ ਤੇ ਮਿੱਤਰਾਂ ਨੂੰ ਇੱਕੋ ਜਿਹਾ ਸਦਰਸ ਇੱਕੋ ਜਿਹਾ ਹੀ ਸਮਝਦੇ ਹਨ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਨੂੰ ਬੇਨਤੀ ਕੀਤੀ ਸੀ ਹਰੀ ਲਾਲ ਕ੍ਰਿਸ਼ਨ ਲਾਲ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੂੰ, ਸੱਚੇ ਪਾਤਸ਼ਾਹ ਰੱਬ ਦੇ ਪਿਆਰੇ ਮਹਾਂਪੁਰਖ ਕਿਹੋ ਜਿਹੇ ਹੁੰਦੇ ਨੇ। ਹਜ਼ੂਰ ਕਹਿਣਗੇ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟ ਤੇ। ਕੋਈ ਥਾਲ ਪਰੋਸ ਕੇ ਲਿਆਇਆ, ਮਹਾਂਪੁਰਖ ਬੈਠੇ ਹੋਏ ਸੀ ਜੰਗਲ ਵਿੱਚ ਤੇ ਆਣ ਕੋਈ ਪ੍ਰੇਮੀ ਆਇਆ ਉਹ ਥਾਲ ਪਰੋਸ ਕੇ ਲੰਗਰ ਦਾ ਲੈ ਕੇ ਆਇਆ। ਧੰਨ ਭਾਗ ਮਹਾਂਪੁਰਖੋ ਤੁਸੀਂ ਸਾਡੇ ਇਲਾਕੇ ਚ ਚਰਨ ਪਾਏ ਨੇ, ਸਾਡਾ ਪਿੰਡ ਦਾ ਭਲਾ ਹੋਵੇਗਾ, ਤੁਹਾਡੇ ਤੋਂ ਉਪਦੇਸ਼ ਪ੍ਰਾਪਤ ਹੋਵੇਗਾ, ਸਿੱਖਿਆ ਪ੍ਰਾਪਤ ਹੋਵੇਗੀ, ਜੀਓ ਆਇਆਂ ਨੂੰ ਸਾਡੇ ਵੱਡੇ ਭਾਗ ਨੇ ਆ ਮਹਾਰਾਜ ਲੰਗਰ ਲੈ ਕੇ ਆਇਆ ਤੇ ਇੱਛਾ ਕੌਣ ਉਹ ਉਸਤ ਕਰ ਰਿਹਾ। ਰੱਬ ਦੇ ਪਿਆਰੇ ਨੇਤਰ ਬੰਦ ਕੀਤੇ ਹੋਏ ਪ੍ਰਭੂ ਦੀ ਯਾਦ ਵਿੱਚ ਜੁੜ ਬੈਠੇ ਨੇ। ਅਜੇ ਉਹ ਉਸਤ ਕਰਨ ਵਾਲਾ ਮਾੜਾ ਜਿਹਾ ਪਰੇ ਹਟਿਆ, ਉਹਨੇ ਚਿਰ ਕਿ ਨਿੰਦਕ ਆ ਗਿਆ। ਨਿੰਦਕ ਆਵਤ ਹੋਏ ਉਪਤਿਸ਼ਟ ਤੇ, ਨਿੰਦਕ ਨੇ ਆਪਦੇ ਸ਼ੈਤਰ ਮੋਢੇ ਤੇ ਗੰਡਾਸਾ ਰੱਖਿਆ ਹੋਇਆ, ਉਪ ਨੇੜੇ ਹੋ ਕੇ ਤਿਸ਼ਟ ਤੇ ਕੜਕ ਦੀ ਆਵਾਜ਼ ਚ ਬੋਲਦਾ, ਸਾਰਾ ਦਬਾ ਹੋ ਜਾ, ਤੂੰ ਸਾਡਾ ਪਿੰਡ ਲੁੱਟ ਲੁੱਟ ਕੇ ਖਾ ਲਏ ਨੇ, ਮੈਂ ਮਾਰ ਦੇਵਾਂਗਾ, ਚਲਾ ਜਾ ਇੱਥੋਂ। ਬੁਰੇ ਭਲੇ ਬਚਨ ਕਹਿੰਦਾ ਕੋਈ ਪਰਵਾਹ ਨਹੀਂ। ਜਿਹੜਾ ਕੋਈ ਮਿੱਠੇ ਬਚਨ ਬੋਲਦਾ ਸੀ ਉਹਦੀ ਵਡਿਆਈ ਸੁਣ ਕੇ ਉਸਤਤ ਸੁਣ ਕੇ ਪ੍ਰਫੁੱਲਤ ਨਹੀਂ ਹੋਏ, ਤੇ ਜੇ ਕੋਈ ਗਾਲਾਂ ਕੱਢਦਾ ਤੇ ਫਿਰ ਨਾਰਾਜ਼ਗੀ ਕੋਈ ਨਹੀਂ। ਇੱਕ ਰਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿਣਾ। ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ। ਮਿੱਤਰ ਤੇ ਦੁਸ਼ਮਣ ਇੱਕੋ ਜਿਹਾ ਹਨ। ਸਿੱਖਾਂ ਨੇ ਸ਼ਿਕਾਇਤ ਕੀਤੀ ਕਲਗੀਆਂ ਵਾਲਿਆ, ਅਸੀਂ ਬਾਈ ਧਾਰ ਦੇ ਰਾਜਿਆਂ ਨਾਲ ਜੰਗ ਕਰਦੇ ਹਾਂ, ਉਸ ਜੰਗ ਵਿੱਚ ਅਸੀਂ ਦੁਸ਼ਮਣ ਨੂੰ ਭਾਜੜਾਂ ਪਾਉਂਦੇ ਹਾਂ, ਦੁਸ਼ਮਣ ਨੂੰ ਫੱਟੜ ਕਰਦੇ ਹਾਂ, ਮੌਤ ਦੇ ਘਾਟ ਉਤਾਰਦੇ ਹਾਂ, ਪਰ ਇੱਕ ਸਿੱਖੀ ਦੇ ਰੂਪ ਵਿੱਚ ਬਡਰੂਪੀਆ ਸਿੱਖ ਉਹ ਸਾਰਿਆਂ ਨੂੰ ਪਾਣੀ ਪਿਆਈ ਜਾਂਦਾ ਹੈ। ਜਿਹੜਾ ਪਾਣੀ ਮੰਗਦਾ ਉਸੇ ਦੇ ਮੂੰਹ 'ਚ ਜਾ ਮਚਕ ਦਿੰਦਾ ਹੈ, ਉਸੇ ਦੇ ਮੂੰਹ 'ਚ ਜਾ ਪਾਣੀ ਪਾਉਂਦਾ ਹੈ। ਸੱਚੇ ਪਾਤਸ਼ਾਹ ਨੂੰ ਸੱਦ ਕੇ ਰੋਕੋ। ਹਜ਼ੂਰ ਨੂੰ ਗਰੀਬ ਨਵਾਜ ਨੂੰ ਜਦੋਂ ਬੇਨਤੀ ਕੀਤੀ ਸਤਿਗੁਰਾਂ ਨੇ ਬੁਲਾ ਲਿਆ, ਭਾਈ ਘਨੱਈਆ ਤੇਰੇ ਨਾਲ ਦੇ ਸਾਥੀ ਸ਼ਿਕਾਇਤ ਕਰਦੇ ਨੇ, ਕੀ ਕਹਿੰਦੇ ਨੇ ਮੇਰੇ ਵੀਰ ਸੱਚੇ ਪਾਤਸ਼ਾਹ, ਕਿਰਪਾ ਕਰੋ। ਇਹ ਕਹਿੰਦੇ ਨੇ ਤੂੰ ਸਾਰਿਆਂ ਨੂੰ ਪਾਣੀ ਪਿਆਈ ਜਾਂਦਾ, ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦਾ। ਸੱਚੇ ਪਾਤਸ਼ਾਹ ਕੋਈ ਤੁਹਾਡਾ ਦੁਸ਼ਮਣ ਵੀ ਹੈ, ਕੋਈ ਤੁਹਾਡਾ ਵੈਰੀ ਵੀ ਹੈ, ਤੁਸੀਂ ਤਾਂ ਆਪ ਹੀ ਤੇ ਬਚਨ ਕਹੇ ਨੇ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣੀ ਆਇਓ ਜਗਤ ਤਮਾਸ਼ਾ। ਇਹ ਤਾਂ ਜਗਤ ਦਾ ਤਮਾਸ਼ਾ ਵੇਖਣ ਵਾਸਤੇ ਤੁਸੀਂ ਆਏ ਹੋ, ਭਲਾ ਤੁਹਾਡਾ ਵੈਰੀ ਵੀ ਕੋਈ ਹੋ ਸਕਦਾ, ਤੁਹਾਡਾ ਦੁਸ਼ਮਣ ਵੀ ਕੋਈ ਹੋ ਸਕਦਾ। ਹਜ਼ੂਰ ਜਾਣ ਗਏ ਅੰਦਰੋਂ ਬੋਲਦਾ, ਆ ਭਾਈ ਘਨੱਈਆ ਮਲਮ ਪੱਟੀ ਵੀ ਲੈ ਲਾ, ਜਿਹਨੂੰ ਪਾਣੀ ਪਿਆ ਕਰੇ ਨਾ ਮਲਮ ਪੱਟੀ ਵੀ ਕਰਦੇ, ਵੀ ਜ਼ਖਮ ਰਾਜੀ ਹੋ ਜਾਇਆ ਕਰਨਗੇ। ਅੱਜ ਭਾਈ ਘਨੱਈਆ ਪਾਣੀ ਪਿਉਣ ਵਾਲਾ ਮੈਦਾਨੀ ਜੰਗ ਵਿੱਚ ਹੈ। ਉਸ ਭਾਈ ਘਨੱਈਏ ਦੇ ਪਤਾ ਨਹੀਂ ਕਿੰਨੀਆਂ ਕੁ ਡਿਸਪੈਂਸਰੀਆਂ ਔਰ ਸੰਪਰਦਾਵਾਂ ਚੱਲ ਰਹੀਆਂ ਨੇ ਗੁਰੂ ਕੇ ਪਿਆਰੇ ਦੇ ਨਾਂ ਦੀਆਂ, ਜਿਹੜਾ ਸਭ ਨੂੰ ਇੱਕੋ ਜਿਹਾ ਜਾਣ ਕੇ ਪਾਣੀ ਪਿਆ ਰਿਹਾ। ਵੈਰੀ ਮੀਤ ਸਮਾਨ, ਵੈਰੀ ਤੇ ਮਿੱਤਰ ਇੱਕੋ ਜਿਹੇ ਹਨ। ਨਹੀਂ ਆਏ ਪਦਾਰਥ ਤੋਂ ਖੁਸ਼ੀ ਤੇ ਨਹੀਂ ਮਨ ਚ ਕੋਈ ਸੋਗ।
ਕਹੋ ਨਾਨਕ ਸੁਣ ਰੇ ਮਨਾ,
ਇਹ ਮੇਰੇ ਮਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਸੁਣਨਾ ਕਰ
ਮੁਕਤ ਤਾਹੇ ਤੈ ਜਾਣ।
ਉਸ ਵਿਅਕਤੀ ਨੂੰ ਹਜ਼ੂਰ ਕਹਿੰਦੇ ਮੁਕਤ ਹੋਇਆ ਜਾਣਨਾ ਕਰ, ਉਹ ਕਲਿਆਣ ਦੇ ਸਹਿਤ ਹੈ, ਉਹਦੇ ਮੁਕਤੀ ਵਿੱਚ ਕੋਈ ਸੰਸਾਰ ਨਹੀਂ, ਉਹਦੇ ਕਲਿਆਣ ਵਿੱਚ ਕੋਈ ਸੰਸਾਰ ਨਹੀਂ। ਉਹ ਗੁਰੂ ਕੇ ਪਿਆਰਾ, ਉਹ ਜੀਵਨ ਮੁਕਤ ਹੈ ਗੁਰੂ ਕਾ ਸਿੱਖ।
ਭੈ ਕਾਹੂ ਕਉ ਦੇਤ ਨੈ।
ਔਰੰਗਜ਼ੇਬ ਬਾਦਸ਼ਾਹ ਨੇ ਸਤਿਗੁਰਾਂ ਨੂੰ ਜਦੋਂ ਧਮਕੀ ਦਿੱਤੀ, ਸੱਚੇ ਪਾਤਸ਼ਾਹ ਜੀ ਤੁਹਾਨੂੰ ਸ਼ਹੀਦ ਹੋਣਾ ਪਵੇਗਾ, ਮੈਂ ਮੌਤ ਦੇ ਘਾਟ ਉਤਾਰ ਦੇਵਾਂ, ਕਤਲ ਕਰ ਦੇਵਾਂਗਾ। ਹਜ਼ੂਰ ਕਹਿੰਦੇ ਬਾਦਸ਼ਾਹ, ਭੈ ਦੇਣਾ ਵੀ ਪਸ਼ੂ ਦਾ ਕੰਮ ਹੈ ਤੇ ਭੈ ਲੈਣਾ ਵੀ ਪਸ਼ੂ ਦਾ ਕੰਮ ਹੈ। ਇਹ ਪਸ਼ੂ ਕਿਰਿਆ ਪਹਿ ਦੇਣਾ ਤੇ ਪਹਿ ਲੈਣਾ, ਤੂੰ ਸਾਨੂੰ ਪਹਿ ਦੇਣਾ। ਗਿਆਨਵਾਨ ਪੁਰਸ਼ ਉਹ ਹੁੰਦਾ ਹੈ ਜਿਹੜਾ ਪਹਿ ਨਾ ਦਿੰਦਾ ਹੈ ਤੇ ਨਾ ਪਹਿ ਲੈਂਦਾ ਹੈ। ਹਜ਼ੂਰ ਕਹਿਣਗੇ ਪਹਿ ਕਾਹੂ ਕਉ ਦੇਤ ਨਾ ਹੈ, ਔਰ ਪਹਿ ਕਾਹੂ ਕਿਸੇ ਦਾ ਵੀ ਜਿਹੜਾ ਨਾ ਕਿਸੇ ਨੂੰ ਪਹਿ ਦੇਤ ਦਿੰਦਾ ਜਿਹੜਾ
ਨਹਿ ਪੈ ਮਾਨਤ ਆਨ,
ਨਾ ਕਿਸੇ ਦੇ ਪੈ ਨੂੰ ਮੰਨਦਾ ਹੀ ਹੈ, ਭੋਰਾ ਮਾਤਰ ਵੀ ਕਿਸੇ ਦਾ ਪੈ ਨਾ ਮੰਨਦਾ ਹੈ, ਨਾ ਪੈ ਦਿੰਦਾ ਤੇ ਨਾ ਪੈ ਜਿਹੜਾ ਲੈਂਦਾ।
ਕਹੋ ਨਾਨਕ ਸੁਣ ਰੇ ਮਨਾ,
ਹਜ਼ੂਰ ਕਹਿੰਦੇ ਹੇ ਮੇਰੇ ਮਨਾ ਸੁਣਨਾ ਕਰ,
ਗਿਆਨੀ ਤਾਹੇ ਬਖਾਰ,
ਉਹ ਗਿਆਨਵਾਨ ਪੁਰਸ਼ ਹੈ, ਉਹ ਗਿਆਨੀ ਮਹਾਂਪੁਰਖ ਹੈ ਜਿਹੜਾ ਨਾ ਪੈ ਦੇਵੇ ਤੇ ਨਾ ਪੈ ਲਵੇ। ਪੈ ਦੇਣਾ ਤੇ ਪੈ ਲੈਣਾ ਇਹ ਵਿਦਵਾਨਾਂ ਦਾ ਕਥਨ ਹੈ, ਗੁਰੂ ਕਾ ਹੁਕਮ ਹੈ, ਪਸ਼ੂ ਕਿਰਿਆ ਹੈ। ਪਸ਼ੂ ਤਗੜੇ ਪਸ਼ੂ ਤੋਂ ਡਰ ਜਾਂਦਾ, ਮਾੜੇ ਨੂੰ ਡਰਾ ਲੈਂਦਾ। ਗਿਆਨਵਾਨ ਪੁਰਸ਼ ਉਹ ਹੈ ਜਿਹੜਾ ਨਾ ਪੈ ਦਿੰਦਾ ਹੈ ਤੇ ਨਾ ਪੈ ਲੈਂਦਾ ਹੈ। ਹਜ਼ੂਰ ਕਹਿਣਗੇ ਨਾ ਕਿਸੇ ਦੇ ਪੈ ਦੀ ਪਰਵਾਹ ਹੈ, ਜੋ ਕਰਨਾ ਚਾਹੁੰਦਾ ਬਾਦਸ਼ਾਹ ਕਰ, ਇਹਨਾਂ ਦੀ ਬਾਂਹ ਫੜੀ ਹੈ ਗਰੀਬਾਂ ਮਜ਼ਲੂਮਾਂ ਦੀ, ਸਿਰ ਦੇ ਦੇਵਾਂਗੇ, ਬਾਂਹ ਨਹੀਂ ਛੱਡਾਂਗੇ। ਔਰ ਸਿਆਣੇ ਪੁਰਸ਼ਾਂ ਦਾ ਬਚਨ ਹੈ, ਚਿਤ ਚਰਨ ਕਮਲ ਕਾਇ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ ਗੁਰ ਸਬਦੀ ਇਹੋ ਮਨ ਹੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਤੇ ਬਾਹੇ ਨਾ ਛੋੜੀਐ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ। ਐਸੀ ਮਹਾਰਾਜ ਦੀ ਹਜ਼ੂਰ ਦੀ ਕੁਰਬਾਨੀ। ਸੋ ਹਜ਼ੂਰ ਕਹਿਣਗੇ ਨਹੀਂ ਪੈ ਦੇਣਾ ਚਾਹੁੰਦੇ, ਨਾ ਪੈ ਲੈਣਾ ਹੀ ਚਾਹੁੰਦੇ। ਹਾਂ, ਗਿਆਨਵਾਨ ਪੁਰਸ਼ ਦੀ ਨਿਸ਼ਾਨੀ ਹੈ, ਨਾ ਪੈ ਦਿੰਦਾ ਤੇ ਨਾ ਪੈ ਲੈਂਦਾ ਹੀ ਹੈ।
ਜੇ ਵਿਖਿਆ ਸਗਲੀ ਤਜੀ,
ਜਿਨ੍ਹਾਂ ਨੇ ਵਿਖਿਆ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਵਿਸ਼ੇ ਵਿਕਾਰਾਂ ਨੂੰ, ਵਿਉਹ ਰੂਪੀ ਪਦਾਰਥਾਂ, ਪਾਪਾਂ ਨੂੰ, ਔਗੁਣਾਂ ਨੂੰ ਛੱਡ ਦਿੱਤਾ ਹੈ।
ਲਿਓ ਭੇਖ ਵੈਰਾਗ,
ਜਿਨ੍ਹਾਂ ਨੇ ਵੈਰਾਗ ਧਾਰਨ ਕਰ ਲਿਆ, ਪਰਮੇਸ਼ਰ ਦੀ ਯਾਦ ਵੀ ਜੁੜ ਕਰਕੇ, ਰਾਗ ਨਾ ਮੋਹ ਦਾ ਹੁੰਦਾ ਤੇ ਬੈ ਨਾਮ ਰਹਿਤਾ ਹੈ, ਮੋਹ ਆਦਿਕ ਤੋਂ ਰਹਿਤ ਹੋ ਗਏ ਨੇ, ਵਿਰਾਗੀ ਤਿਆਗੀ ਜਿਨ੍ਹਾਂ ਦਾ ਜੀਵਨ ਬਣ ਗਿਆ ਹੈ।
ਕਹੋ ਨਾਨਕ ਸੁਣ ਰੇ ਮਨ,
ਹੇ ਮੇਰੇ ਮਨਾ ਸੁਣਨਾ ਕਰ, ਸਤਿਗੁਰੂ ਫਰਮਾਉਂਦੇ ਹਨ,
ਤੇ ਨਰ ਮਾਥੇ ਭਾਗ,
ਉਹਨਾਂ ਨਰਾਂ ਦੇ ਮੱਥੇ ਦੇ ਚੰਗੇ ਭਾਗ ਹਨ ਗੁਰੂ ਕੇ ਪਿਆਰਿਆਂ ਦੇ। ਸੋ ਇਸੇ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਨ, ਇਸੇ ਪ੍ਰਕਾਰ ਫਿਰ ਪੜੋ।
ਕਹੋ ਨਾਨਕ ਸੁਣ ਰੇ ਮਨਾ, ਜੇ ਵਿਖਿਆ ਸਗਲੀ ਤਜੀ,
ਜਿਨ੍ਹਾਂ ਨੇ ਵਿਸ਼ੇ ਵਿਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਸਭ ਵਿਖਿਆ ਔਗਣ ਵਿਕਾਰ ਛੱਡ ਦਿੱਤੇ ਹਨ,
ਲਿਓ ਭੇਖ ਵੈਰਾਗ,
ਵੈਰਾਗ ਦਾ ਭੇਖ ਸਰੂਪ ਜਿਨ੍ਹਾਂ ਨੇ ਧਾਰ ਲੈਣਾ ਕੀਤਾ, ਵਿਰਾਗੀ ਤਿਆਗੀ ਹੋ ਗਏ ਨੇ ਪਦਾਰਥਾਂ ਵੱਲੋਂ।
ਕਹੋ ਨਾਨਕ ਸੁਣ ਰੇ ਮਨ,
ਮੇਰੇ ਮਨਾ ਸੁਣਨਾ ਕਰ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ,
ਤੇ ਨਰ ਮਾਥੇ ਭਾਗ,
ਉਹ ਮੱਥੇ ਦੇ ਚੰਗੇ ਪੂਰਬਲੇ ਚੰਗੇ ਭਾਗਾਂ ਵਾਲੇ ਹਨ, ਉਹ ਭਾਗਾਂ ਵਾਲੇ ਗੁਰੂ ਕੇ ਪਿਆਰੇ ਹਨ।
ਜੇ ਮਾਇਆ ਮਮਤਾ ਤਜੀ,
ਜਿਨ੍ਹਾਂ ਨੇ ਮਾਇਆ ਦੀ ਮਮਤਾ ਮੇਰ ਤੇਰੀ ਛੱਡ ਦਿੱਤੀ ਹੈ,
ਸਭ ਤੇ ਭਾਇਓ ਉਦਾਸ,
ਸਾਰੇ ਬੰਨਿਆਂ ਤੋਂ ਉਦਾਸ ਉਪਰਾਮ ਹੋ ਗਏ ਨੇ ਗੁਰੂ ਕੇ ਪਿਆਰੇ। ਜੇ ਮਾਇਆ ਛੱਡ ਦਿੱਤੀ ਤੇ ਮਾਇਆ ਤੋਂ ਬਾਅਦ ਮਨ ਦਾ ਖਿਆਲ ਬਣਿਆ ਰਹਿੰਦਾ, ਮੈਂ ਏਡਾ ਵੱਡਾ ਤਿਆਗੀ ਹਾਂ, ਮੈਂ ਫਲਾਣੀ ਚੀਜ਼ ਦਾ ਤਿਆਗ ਕੀਤਾ ਸੀ, ਤਿਆਗੀ ਹੁੰਦੇ ਹੈ। ਕਬੀਰ ਸਾਹਿਬ ਕਹਿੰਦੇ, ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਰੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਪਰ ਧੰਨ ਨੇ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਮਾਇਆ ਦੀ ਮਮਤਾ ਮੇਰ ਤੇਰ ਛੱਡ ਦਿੱਤੀ ਹੈ, ਸਭ ਤੋਂ ਉਦਾਸ ਉਪਰਾਮ ਹੋ ਗਏ ਹਨ ਪਦਾਰਥਾਂ ਵੱਲੋਂ।
ਕਹੋ ਨਾਨਕ ਸੁਣ ਰੇ ਮਨਾ,
ਇਹ ਮੇਰੇ ਮਨਾ ਸੁਣਨਾ ਕਰ,
ਇਹ ਘਾਟ ਬ੍ਰਹਮ ਨਿਵਾਸ,
ਉਹਨਾਂ ਘਟਾਂ ਹਿਰਦਿਆਂ ਚ ਬ੍ਰਹਮ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਵਾਸਾ ਹੈ, ਉਥੇ ਪਰਮੇਸ਼ਰ ਨਿਵਾਸ ਕਰਦਾ ਹੈ, ਗੁਰੂ ਕੇ ਪਿਆਰਿਆਂ ਦੇ ਹਿਰਦੇ ਦੇ ਅੰਦਰ ਬੈਠਾ ਹੋਇਆ ਪਰਮੇਸ਼ਰ ਹੈ, ਉਹ ਵਾਹਿਗੁਰੂ ਪਰਮੇਸ਼ਰ ਉੱਥੇ ਨਿਵਾਸ ਰੱਖਦਾ ਹੈ, ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਹੈ। ਔਰ ਕੋਈ ਪਦਾਰਥਾਂ ਦੀ, ਕੋਈ ਖਾਣ ਦੀ, ਕੋਈ ਪੀਣ ਦੀ, ਕੋਈ ਭੋਗਣ ਦੀ ਕੋਈ ਰੁਚੀ ਨਹੀਂ, ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਹੈ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ, ਉਠਤ ਬੈਠਤ ਹਰ ਹਰ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉਹਨਾਂ ਨੂੰ ਅਵਸਥਾ ਪ੍ਰਾਪਤ ਹੈ ਗੁਰੂ ਕੇ ਪਿਆਰਿਆਂ ਨੂੰ, ਸੌਂਦੇ ਪੀ ਵਾਹੋ ਵਾਹ ਉੱਚਰਾ ਹੈ, ਉੱਠਦੇ ਪੀ ਵਾਹੋ ਵਾਹ ਕਰੇਨ, ਅੱਠੇ ਪੈਰੀ ਵਾਹਿਗੁਰੂ ਦੀ ਧੁਨਾ, ਅੱਠੇ ਪੈਰੀ ਪਰਮੇਸ਼ਰ ਦੀ ਯਾਦ, ਉਹਨਾਂ ਗੁਰੂ ਕੇ ਪਿਆਰਿਆਂ ਨੂੰ ਰਹਿਮਤ ਬਖਸ਼ਿਸ਼ ਚ ਪ੍ਰਾਪਤ ਹੁੰਦੀ ਭਾਗਾਂ ਵਾਲਿਆਂ ਨੂੰ। ਗੁਰੂ ਕਿਰਪਾ ਕਰੇ ਐਸੇ ਭਾਗ ਸਾਡੇ ਵੀ ਬਣ ਜਾਣ, ਜਿਸ ਕਰਕੇ ਗੁਰੂ ਦੀ ਗੁਰਮਤ ਦੇ ਧਾਰਨੀ ਹੋ ਕਰਕੇ ਗੁਰੂ ਦੇ ਰੰਗ ਵਿੱਚ ਰੰਗੇ ਜਾਈਏ, ब्रह्म स्वरूप परमेश्वर दा निवास करे साडे हिरदे च भी हो जावे, जीवन सफला हो जावे, गुरु की रहमत बख्शिश हो जावे। सो सतगुरु रहमत बख्शिश करन, भागां वालियां संगतां हर साल दी तरह धन गुरु तेग बहादुर साहब चौजी प्रीतम दा शहीदी दिहाड़ा, गुरु के चारे साहिबजादियां दा शहीदी इसे तरह दिहाड़ा, धन गुरु गोबिंद सिंह साहब जी दा ज्योति जोत समाउण दा पुरब, और साडे माता जगत माता है माता गुजर कौर जी दा शहीदी दिवस है। हर साल दी तरह इस वारी भी तुसी मना रहे हो। गुरमुख प्यारियां संगतां दे मना च बड़ा भारी वैराग है, प्यार है, सत्कार है, और दोवें वेले गुरु के चरणां च हाजरियां भरदे हो। सतगुरु तुहाडियां कीतियां होईयां सेवावां दर ते प्रवान करन, चढ़दी कला दा जीवन होवे, इह गुरु के चरणां च अरदास बेनती है। सेवक परिवार भाई सतिंद्रपाल सिंह जी, सतगुरु उन्हां नूं वी कृपा करके होर उद्दम उपराला बख्शण, तां कि होर इसे तरह गुरु घर की सेवा करके गुरु का जस इकवा के वड्डा भारी सतगुरु कृपा कर लाभ प्राप्त होवे, ए गुरु के चरणा च अरदास बेनती है। भुल चुक दी खिमा बख्शणी जी।
जे माया ममता तजी सब ते पयो उदास, कहो नानक सुन रे मना ते घट ब्रह्म निवास।
वाहिगुरु जी का खालसा, वाहिगुरु जी की फतेह।